गडवानन सब संग बखाने जोर बिखरले सख्त प्याने सने सने चल कहते आए जै बनजारे मिल समुदाय पे एक सतगुर आपे किसी दुष्ट को नाहिन जापे।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुड़े वड्या भागा वाले हो दीन दुनिया दे मालक दसां पातशाहां दी आत्मक जागदी जोत धन धन श्री गुरु ग्रंथ साहिब सच्चे पातशाह जी महाराज जी दे पवित्र चरणा कमलां च हाजरियां भर के एकत्र हो के नेता प्रति गुर इतिहास दी चल रही लड़ीवार कथा बहुत ही अदब भावना सत्कार सहित आप जी सरवण कर रहे। नौवें पातशाह धन धन श्री गुरु तेग बहादुर साहब जी महाराज जी की शहादत की कथा आप जी सरवण कर रहे हो कि दिल्ली के चांदनी चौक विच एक ऐसा साका वरत्या है जिस साके नूं तक के मात लोक दी धरती ते हर एक व्यक्ति दी जुबान ते हाहाकार दा नारस और उधर देवपुरी दे विच जय जयकार दा नाद है। इहदा जिक्र गुरु कलगीधर जी ने कीता है अपनी स्वय बाणी श्री दसम ग्रंथ साहिब के तेग बहादुर के चलत पयो जगत को शोक है सब जग पयो जय 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 सुरलोक। हर एक बंदे दी जुबान तो निकल रहा सी ए तेग धन श्री गुरु तेग बहादुर साहब दे सीस ते नहीं चली ए तेग औरंगजेब बादशाह दे राज भाग दियां जड़ां ते चली। सतगुरु जी शहादत दा जाम पा गए प्राप्त कर गए कोतवाली दे नेड़े जिथे अजकल साहब दे पावन स्थान दे दर्शन हुंदे ने गुरुद्वारा सीसगंज साहब इत्थे पहला कोतवाली सी ए जगह जथेदार सरदार बघेल सिंह जो करोड़ सिंघी मिसल दे जथेदार सन उन्होंने इस स्थान की सेवा करवाई कोतवाली नूं ढा के महाराज नौवें पातशाह की यादगार कायम की। उसे जगह ते साहब जी का सीस भाई जैता जी लैके श्री आनंदपुर साहब नू चले गए पर ताड़ उत्थे ही पिया खूह दे नेड़े। वो खूह अज भी सीसगंज साहब है जिहदे च सतगुरु नौवें पातशाह ने इशनान कीता सी शहीदी देण तों पहला। ताड़ पिया पर किसे सिख का हौसला नहीं पै रहा क्या भी गया कई सिखां नूं भी कि तुसीं शरीर लजा के अंतम संस्कार कर सकदे हो पर किसे सिख ने हौसला नहीं कीता। गुरु घर दे एक महान सिख जो शहीद भाई मनी सिंह जी जिन्हां ने बंद बंद कटाया उन्हां दे सौरा साहब भी सन भाई साहब भाई लखी शाह कईयां ने इन्हां नूं लुबाणा लिखिया पर ये बनजारे सन व्यापार करदे सी 700 ਗੱਡਾ ਸੀ ਇਹਨਾਂ ਦਾ ਉਸ ਸਮੇਂ ਢੋਆ ਢੁਆਈ ਦਾ ਕੰਮ ਕਰਦਾ ਸੀ। ਜਿਵੇਂ ਅੱਜ ਕੱਲ ਟਰੱਕਾਂ ਦੀਆਂ ਟਰਾਂਸਪੋਰਟਾਂ ਹੁੰਦੀਆਂ ਤੇ ਉਹ ਟਰੱਕਾਂ ਦੀ ਟਰਾਂਸਪੋਰਟ ਵਾਲੇ ਜਿਹੜੇ ਨੇ ਉਹ ਢੋਆ ਢੁਆਈ ਦਾ ਕੰਮ ਟਰੱਕਾਂ ਤੇ ਕਰਦੇ, ਉਹਨਾਂ ਸਮੇਂ ਗੱਡਿਆਂ ਤੇ ਵਪਾਰ ਹੁੰਦਾ ਸੀ। ਤੇ ਭਾਈ ਲੱਖੀ ਸ਼ਾਹ ਜੀ 700 ਗੱਡੇ ਦੇ ਮਾਲਕ ਸਨ। ਗੱਡੇ ਭਰ ਕੇ ਰੂੰ ਦੇ ਉਥੇ ਆ ਪਹੁੰਚੇ, ਹਿੰਮਤ ਕਰਕੇ 5-4 ਸਿੱਖਾਂ ਨੇ ਵਣਜਾਰਿਆਂ ਨੇ ਮਹਾਰਾਜ ਜੀ ਦਾ ਸਰੀਰ ਚੁੱਕਿਆ ਔਰ ਸਰੀਰ ਚੁੱਕ ਕੇ ਇੱਕ ਗੱਡੇ ਵਿਚ ਰੂੰ ਦੇ ਵਿਚ ਰੱਖ ਲਿਆ। ਸਿਪਾਹੀ ਵੇਖ ਕੇ ਹੈਰਾਨ ਹੋ ਗਏ ਕਿ ਸਰੀਰ ਕਿੱਥੇ ਅਲੋਪ ਹੋ ਗਿਆ, ਪਹਿਲਾਂ ਸੀਸ ਅਲੋਪ ਹੋਇਆ। ਗੱਡਿਆਂ ਦੀ ਤਲਾਸ਼ੀ ਕਰਨ ਲੱਗੇ ਪਰ ਜਦੋਂ ਗੱਡਿਆਂ ਦੀ ਗਿਣਤੀ ਕਰਦੇ ਸੀ ਉਹ ਗੱਡਾ ਗਿਣਤੀ ਚ ਨਹੀਂ ਸੀ ਆਉਂਦਾ ਜਿਹਦੇ ਵਿਚ ਨੌਵੇਂ ਪਾਤਸ਼ਾਹ ਦਾ ਸਰੀਰ ਸੀ, ਉਹ ਗਿਣਤੀ ਚ ਨਹੀਂ ਸੀ ਆਉਂਦਾ। ਦੰਗ ਹੋ ਗਏ, ਹੈਰਾਨ ਹੋ ਗਏ, ਆਲੇ ਦੁਆਲੇ ਤੱਕਣ ਲੱਗੇ, ਵੇਖਣ ਲੱਗੇ ਸਰੀਰ ਕਿੱਥੇ ਚਲਾ ਗਿਆ। ਵੇਖੋ ਕਿਸੇ ਵਿਦਵਾਨ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦੇ ਨੌਵੇਂ ਪਾਤਸ਼ਾਹ ਸਾਡੇ ਕੋਲੋਂ ਤੇਰਾ ਪੂਰਾ ਸਤਕਾਰ ਨਹੀਂ ਹੋ ਸਕਿਆ, ਧੜ ਕਿਤੇ ਤੇ ਸੀਸ ਕਿਤੇ ਸਾਡੇ ਕੋਲੋਂ ਤੇਰਾ ਪੂਰਨ ਤੌਰ ਤੇ ਅੰਤਮ ਸੰਸਕਾਰ ਵੀ ਨਹੀਂ ਹੋ ਸਕਿਆ। ਉਹਨਾਂ ਦੀ ਏਡੀ ਵੱਡੀ ਕੁਰਬਾਨੀ, ਇਤਨੀ ਵੱਡੀ ਸ਼ਹਾਦਤ, ਪਰ ਮਹਾਰਾਜ ਅਸੀਂ ਤੁਹਾਡਾ ਸਤਿਕਾਰ ਨਹੀਂ ਕਰ ਸਕੇ। ਔਰ ਇਹ ਸ਼ਹੀਦੀ ਮੇਰੇ ਸਤਿਗੁਰਾਂ ਦੇ ਕੋਈ ਨਿੱਜੀ ਸਵਾਰਥਾਂ ਵਾਸਤੇ ਨਹੀਂ ਹੈ, ਇਹ ਸ਼ਹੀਦੀ ਮਹਾਰਾਜ ਜੀ ਦੇ ਆਪਣੇ ਕੋਈ ਨਿੱਜੀ ਝਗੜੇ ਵਾਸਤੇ ਨਹੀਂ ਹੈ। ਸਤਿਗੁਰੂ ਨੌਵੇਂ ਪਾਤਸ਼ਾਹ ਦੀ ਇਹ ਸ਼ਹੀਦੀ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ, ਪਰਉਪਕਾਰ ਵਾਸਤੇ। ਤਿਲਕ ਜੰਜੂ ਦੇ ਰਾਖੇ ਨੇ ਨੌਵੇਂ ਪਾਤਸ਼ਾਹ, ਤਾਂ ਹੀ ਕਲਗੀਧਰ ਨੇ ਵੀ ਲਿਖਿਆ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਮਹਾਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦਾ ਸਰੀਰ ਲੈ ਕੇ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ, ਜਿੱਥੇ ਨੌਵੇਂ ਪਾਤਸ਼ਾਹ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ, ਉਥੇ ਮਹਾਰਾਜ ਜੀ ਦਾ ਸਰੀਰ ਲਿਆਂਦਾ ਗਿਆ ਤੇ ਉਥੇ ਸਾਹਿਬ ਦਾ ਸਰੀਰ ਲਿਆ ਕੇ ਭਾਈ ਸਾਹਿਬ ਜਿਵੇਂ ਅੰਤਮ ਸੰਸਕਾਰ ਕਰ ਰਹੇ ਨੇ ਭਾਈ ਲੱਖੀ ਸ਼ਾਹ ਜੀ, ਆਓ ਕਥਾ ਸਰਵਣ ਕਰੀਏ। ਅੱਜ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜਿਹੜੀ 12ਵੀਂ ਰਾਸ ਹੈ ਇਹਦੀ ਸਮਾਪਤੀ ਦਾ ਵੀ ਅੰਤਮ ਅਧਿਆਇ ਜਿਹੜਾ ਉਹ ਵੀ ਆਰੰਭ ਹੋ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਕਿਉਂ ਪਏ ਸਮੇ ਸਮੇ ਚੱਲ ਕੇ ਤੈ ਆਏ ਜੈ ਬਨਜਾਰੇ ਮਿਲ ਸਮਦਾਏ,
ਸਨੇ ਸਹਿਜੇ ਸਹਿਜੇ ਚੱਲ ਕੇ ਉੱਥੇ ਆਏ ਜਿੱਥੇ ਸਾਰੇ ਬਨਜਾਰੇ ਇਕੱਠੇ ਹੋ ਕੇ, ਕਿਉਂਕਿ ਝੁੱਗੀਆਂ ਜੀਆਂ ਪਾ ਕੇ ਰਹਿੰਦੇ ਸਨ ਤੇ ਜਿੱਥੇ ਸਾਰੇ ਬਨਜਾਰੇ ਇਕੱਠੇ ਹੋ ਕੇ ਰਹਿੰਦੇ ਸਨ ਉਥੇ ਮਹਾਰਾਜ ਜੀ ਦਾ ਪਾਵਨ ਸਰੀਰ ਲੈ ਕੇ ਚੱਲ ਕੇ ਆਏ ਹਨ।
ਭਏ ਸਾਇਕ ਸਤਿਗੁਰ ਆਪੇ ਕਿਸੀ ਦੁਸ਼ਟ ਕੋ ਨਾ ਇਨ ਜਾਪੇ,
ਆਪ ਹੀ ਕਿਹਾ ਉਹਨਾਂ ਸਿੱਖਾਂ ਨੇ ਜਿਹੜੇ ਆਏ ਨੇ ਸਰੀਰ ਲੈ ਕੇ, ਕਹਿੰਦੇ ਸਤਿਗੁਰਾਂ ਨੇ ਆਪ ਸਹਾਇਤਾ ਕੀਤੀ, ਸਾਡੇ ਵੱਸ ਨਹੀਂ ਸੀ ਕਿ ਇੰਨੀ ਵੱਡੀ ਫੌਜ ਦੇ ਪਹਿਰੇ ਵਿਚੋਂ ਮਹਾਰਾਜ ਜੀ ਦਾ ਸਰੀਰ ਲੈ ਕੇ ਆਉਣਾ, ਇਹ ਸਤਿਗੁਰਾਂ ਨੇ ਆਪ ਸਹਾਇਤਾ ਕੀਤੀ ਹੈ ਕਿ ਕਿਸੇ ਨੂੰ ਪਤਾ ਨਹੀਂ ਲੱਗਾ, ਕਿਸੇ ਕੋਲੋਂ ਜਾਣਿਆ ਨਹੀਂ ਗਿਆ।
ਤੁਮ ਸਮੀਪ ਲਗ ਹਮ ਲੈ ਆਏ,
ਸ਼ਾਹ ਜੀ ਅਸੀਂ ਤੁਹਾਡੇ ਤੱਕ ਇਹ ਸਰੀਰ ਮਹਾਰਾਜ ਜੀ ਦਾ ਲੈ ਕੇ ਆਏ ਹਾਂ,
ਛਪ ਕਰ ਦਿਓ ਦਾਗ ਕਿਸ ਛਾਏ।
ਪਰ ਹੁਣ ਜਿਹੜਾ ਸੰਸਕਾਰ ਹੈ ਉਹ ਆਪਾਂ ਪ੍ਰਗਟ ਰੂਪ ਚ ਨਹੀਂ ਕਰ ਸਕਦੇ, ਸਾਨੂੰ ਸੰਸਕਾਰ ਵੀ ਲੁੱਕ ਕੇ ਕਰਨਾ ਪਏਗਾ, ਛਪ ਕੇ ਕਰਨਾ ਪਏਗਾ। ਇਸ ਕਰਕੇ ਛਪ ਕੇ ਮਹਾਰਾਜ ਜੀ ਦੇ ਸਰੀਰ ਦੇ ਅੰਗੀਠੇ ਨੂੰ ਹੁਣ ਤੁਸੀਂ ਦਾਗ ਲਾਓ।
ਫਿਲਮ ਕਰਨ ਕੀ ਬਾਤ ਨਾ ਅੱਛੇ,
ਦੇਰੀ ਨਹੀਂ ਕਰਨੀ ਚਾਹੀਦੀ ਸਾਨੂੰ, ਦੇਰੀ ਕਰਨਾ ਹੁਣ ਸਾਡੇ ਵਾਸਤੇ ਚੰਗਾ ਨਹੀਂ।
ਕੇ ਚੰਬੈ ਖੋਜਤ ਪਾਛੇ,
ਜਿਹੜੇ ਤੁਰਕ ਨੇ ਉਹ ਹੈਰਾਨ ਹੋ ਕੇ ਲੱਭ ਰਹੇ ਨੇ, ਉਹ ਪਿੱਛੇ ਪਿੱਛੇ ਖੋਜ ਕਰ ਰਹੇ ਹਨ।
ਬਨਜਾਰੇ ਤਦਬੀਰ ਵਿਚਾਰੇ,
ਉਸ ਵੇਲੇ ਭਾਈ ਲੱਖੀ ਸ਼ਾਹ ਜੀ ਹੋਣਾ ਨੇ ਵਿਚਾਰ ਕੀਤੀ ਹੈ,
ਕਿਮ ਕੀ ਜੈ ਜਿਮ ਹੈ ਨਾ ਚਿਨਾਰੇ।
ਏਦਾਂ ਕਰੀਏ ਵੀ ਜਿਹੜਾ ਕਿਸੇ ਨੂੰ ਪਤਾ ਨਾ ਲੱਗੇ, ਕਿਸੇ ਨੂੰ ਪਹਿਚਾਣ ਨਾ ਹੋਵੇ, ਸੰਸਕਾਰ ਵੀ ਹੋ ਜਾਏ ਮਹਾਰਾਜ ਜੀ ਦੇ ਸਰੀਰ ਦਾ ਅੰਗੀਠੇ ਦਾ, ਤੇ ਕਿਸੇ ਨੂੰ ਪਤਾ ਵੀ ਨਾ ਲੱਗੇ।
ਛਪਰਨ ਕੇ ਘਰ ਕਿਤਕ ਬਣਾਏ,
ਛਪਰੀਆਂ ਬਣਾਈਆਂ ਹੋਈਆਂ, ਛਪਰੀਆਂ ਦੇ ਕਈ ਘਰ ਬਣਾਏ ਹੋਏ ਸਨ।
ਮੈਂ ਬਸੂ ਤੇ ਸਮਾਏ,
ਸਾਰੇ ਬਣਜਾਰੇ ਉਹਨਾਂ ਦੇ ਵਿਚ ਰਹਿੰਦੇ ਸੀ, ਛਪਰੀਆਂ ਬਣਾ ਕੇ ਉਹਨਾਂ ਦੇ ਵਿਚ ਇਨ੍ਹਾਂ ਦਾ ਨਿਵਾਸ ਸੀ।
ਬਸ ਸਕੇਲ ਨਿਕਾਰੀ ਸਾਰੀ,
ਇਹਨਾਂ ਨੇ ਕੀ ਕੀਤਾ ਵੀ ਆਪਣੀ ਛਪਰੀ ਦੇ ਵਿਚੋਂ ਪਹਿਲਾਂ ਜਿੰਨੀਆਂ ਵਸਤੂਆਂ ਪਈਆਂ ਸਨ ਉਹ ਕੱਢ ਕੇ ਬਾਹਰ ਰੱਖ ਲਈਆਂ।
ਚਿਖਾ ਤਿੰਨੋ ਕੇ ਬੀਚ ਉਸਾਰੇ,
ਵਸਤੂਆਂ ਪਈਆਂ ਹੁੰਦੀਆਂ ਤੇ ਚਿਖਾ ਨਹੀਂ ਸੀ ਬਣਨੀ, ਤੇ ਉਹਨੂੰ ਵਿਹਲਾ ਕਰਨ ਵਾਸਤੇ ਜਗ੍ਹਾ ਨੂੰ ਵਿਚ ਅੰਦਰ ਚਿਖਾ ਚਿਣੀ ਹੈ, ਅੰਗੀਠਾ ਚਿਣਿਆ ਹੈ।
ਗਰਗਨ ਮਿਲੇ ਕਾਜ ਤਤਕਾਲਾ,
ਸੇਵਾ ਵਿਚ ਭਾਈ ਉਹਦਾ ਜੀ ਹੋਣੀ, ਹੋਰ ਵੀ ਕਈ ਸਿੱਖ ਸਨ ਜਿਹੜੇ ਦਿੱਲੀ ਦੇ ਰਹਿਣ ਵਾਲੇ ਸਨ, ਉਹਨਾਂ ਨੇ ਸਾਰਿਆਂ ਨੇ ਰਲ ਕੇ ਆਪ ਆਪਣੇ ਹੱਥੀ ਚਿਖਾ ਤਿਆਰ ਕੀਤੀ ਹੈ।
ਭਾਓ
ਕਰਕੇ ਪ੍ਰੇਮ ਕਰਕੇ ਉਸ ਵਕਤ ਇਨ੍ਹਾਂ ਨੇ ਸਾਰੀ ਸੇਵਾ ਸੰਭਾਲ ਕੀਤੀ ਹੈ।
ਸਭ ਛਪਰਨ ਕੋ ਅਗਨ ਲਗਾਏ, ਚਿਖਾ ਬੀਚ ਤੈ ਅਦਕ ਜਲਾਏ,
ਪਹਿਲਾਂ ਛਪਰੀਆਂ ਨੂੰ ਬਾਹਰੋਂ ਅੱਗ ਲਾ ਦਿੱਤੀ ਜਿਹੜੀਆਂ ਛਪਰੀਆਂ ਸਨ, ਤੇ ਵਿਚਕਾਰ ਜਿੱਥੇ ਮਹਾਰਾਜ ਜੀ ਦਾ ਅੰਗੀਠਾ ਸੀ ਅੰਗੀਠੇ ਨੂੰ ਵੀ ਅਗਨ ਭੇਟ ਕਰ ਦਿੱਤਾ ਹੈ।
ਕਾਸ਼ਿਤ ਬੋਤ ਕਿਥਨ ਗਨ ਡਾਰਾ,
ਬਹੁਤ ਸਾਰੀਆਂ ਲੱਕੜਾਂ ਮਹਾਰਾਜ ਜੀ ਦੇ ਸਰੀਰ ਤੇ ਰੱਖੀਆਂ, ਬਹੁਤ ਸਾਰਾ ਦੇਸੀ ਘਿਓ ਆਦਿਕ ਜਿਹੜਾ ਸੀ ਉਹ ਅੰਗੀਠੇ ਵਿਚ ਪਾਇਆ ਹੈ।
ਲੱਗੀ ਉਤਾਸਨ ਲਾਟ ਉਦਾਰਾ,
ਬੜੀ ਪ੍ਰਚੰਡ ਅਗਨੀ ਲੱਗੀ ਹੈ, ਅਗਨੀ ਦੀ ਲਾਟ ਉੱਚੀ ਹੋ ਕੇ ਲਗਣ ਲੱਗੀ ਹੈ, ਜਗਣ ਲੱਗੀ ਹੈ।
ਅਰਧ ਜਲੀ ਤਬ ਰੋਰ ਮਚਾਇਓ, ਕਿਨੋ ਆਨੇ ਤੇ ਅਗਨ ਲਗਾਇਓ।
ਜਦੋਂ ਅੱਧਾ ਕੰਗੀਠਾ ਸੜ ਗਿਆ ਨਾ ਜਲ ਗਿਆ, ਅਗਨ ਭੇਟ ਹੋ ਗਿਆ ਅੱਧਾ ਅੰਗੀਠਾ ਤੇ ਅੱਧਾ ਕਰ ਗਿਆ, ਉਸ ਵੇਲੇ ਭਾਈ ਲੱਖੀ ਸ਼ਾਹ ਜੀ ਹੋਣਾ ਨੇ ਰੋਲਾ ਮਚਾ ਦਿੱਤਾ, ਸ਼ੋਰ ਮਚਾ ਦਿੱਤਾ ਕਿ ਸਾਡੇ ਘਰ ਨੂੰ ਕਿਸੇ ਨੇ ਅੱਗ ਲਾ ਦਿੱਤੀ, ਕਿਸੇ ਨੇ ਆ ਕੇ ਸਾਡੇ ਘਰ ਨੂੰ ਅਗਨੀ ਲਾ ਦਿੱਤੀ, ਇਹ ਰੋਲਾ ਮਚਾ ਦਿੱਤਾ ਜਾਣ ਕੇ, ਤਾਂ ਜੋ ਜਿਹੜੇ ਸਿਪਾਹੀ ਲੱਭ ਰਹੇ ਸਨ ਉਹ ਗੁਮਰਾਹ ਹੋ ਜਾਣ।
ਫਿਰਤ ਬੁਝਾਵਤ ਮਨੋ,
ਜਾਣ ਬੁਝ ਕੇ ਆਨਾ ਕਾਨੀ ਬਹਾਨਾ ਜਿਹਾ ਲਾ ਕੇ ਬੁਝਾਉਣ ਦਾ ਯਤਨ ਕਰਨ ਲੱਗੇ, ਪਰ ਅੱਗ ਤਾਂ ਬਹੁਤ ਜ਼ਿਆਦਾ ਲੱਗ ਚੁੱਕੀ ਸੀ ਜੋ ਹੁਣ ਬੁਝ ਨਹੀਂ ਸੀ ਸਕਦੀ, ਕਾਬੂ ਨਹੀਂ ਸੀ ਹੋ ਸਕਦੀ, ਪਰ ਇਹ ਬੁਝਾਉਣ ਵਾਸਤੇ ਯਤਨ ਕਰਨ ਲੱਗੇ।
ਦੂਤ ਕੇ ਨੇੜੇ ਸਭ ਨੂੰ ਸੁਣੋ,
ਦੂਰ ਨੇੜੇ ਸਾਰਿਆਂ ਨੇ ਸੁਣਿਆ ਕਿ ਅੱਗ ਲੱਗ ਗਈ ਹੈ।
ਦੂਰ ਦੂਰ ਕੇਸਕ ਚਲ ਆਏ,
ਕਈ ਜਣੇ ਚਲ ਚਲ ਕੇ ਆ ਗਏ ਅੱਗ ਵੇਖ ਕੇ ਅੱਗ ਨੂੰ ਬੁਝਾਉਣ ਵਾਸਤੇ,
ਬੁਝਿਆ ਨਹੀਂ ਕਰ ਅਦਕ ਜਲਾਏ,
ਜ਼ਿਆਦਾ ਅੱਗ ਲੱਗ ਚੁੱਕੀ ਸੀ ਜਿਹੜੀ ਕਿਸੇ ਦੇ ਬੁਝਾਇਆ ਹੁਣ ਬੁਝ ਨਹੀਂ ਰਹੀ।
ਇੰਧਨ ਕੋ ਸੰਚੈ ਬੋ ਕਰਿਓ,
ਬਹੁਤ ਸਾਰਾ ਇੰਧਣ ਬਾਲਣ ਇਕੱਠਾ ਕੀਤਾ ਹੋਇਆ ਸੀ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਵਿਚ,
ਨਿਕਾਸੈ ਬੀਚ ਜੁਜਰਿਓ,
ਕਹਿੰਦੇ ਹੁਣ ਉਹ ਜਿਹੜਾ ਸਾਰਾ ਘਰ ਅੱਗ ਦੇ ਵਿਚ ਸੜ ਰਿਹਾ, ਲੱਕੜਾਂ ਬਲ ਰਹੀਆਂ ਨੇ ਅੰਦਰ, ਉਹਨਾਂ ਨੂੰ ਹੁਣ ਬਾਹਰ ਕਿਵੇਂ ਕੱਢਣ, ਉਹ ਹੁਣ ਬਾਹਰ ਕਿਵੇਂ ਕੱਢੀਆਂ ਜਾ ਸਕਦੀਆਂ ਸਨ।
ਹਿਮ ਫਰੇਬ ਸਭਿਆਂ ਮੈਂ ਕਰਕੇ, ਸਸਕਾਰੇ ਸਤਿਗੁਰੂ ਸੁਧਰਕੇ,
ਇਦਾਂ ਦਾ ਪਰਦਾ ਪਾ ਕੇ ਭਾਈ ਸਾਹਿਬ ਜੀ ਹੋਣਾ ਨੇ, ਭਾਈ ਲੱਖੀ ਸ਼ਾਹ ਜੀ ਹੋਣਾ ਨੇ, ਔਰ ਇਨ੍ਹਾਂ ਦੇ ਨਾਲ ਕੁਝ ਸਾਥੀ ਸਿੱਖਾਂ ਨੇ ਰਲ ਕੇ ਮਹਾਰਾਜ ਗਰੀਬਨਵਾਜ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੀਤਾ ਹੈ।
ਪ੍ਰਭਾਤ ਪੁਸ਼ਪ ਚੁਣ ਸੋ,
ਅੱਗ ਜਦੋਂ ਸ਼ਾਂਤ ਹੋ ਗਈ ਬਲ ਕੇ ਸਵੇਰ ਦਾ ਸਮਾਂ ਹੋਇਆ, ਅਗਲਾ ਦਿਨ ਹੋਇਆ, ਤੋ ਉਸ ਵਕਤ ਜਿਹੜਾ ਅੰਗੀਠਾ ਸੀ ਨੌਵੇਂ ਪਾਤਸ਼ਾਹ ਦੇ ਸਰੀਰ ਦਾ, ਉਹ ਸਾਰਾ ਅੰਗੀਠਾ ਭਾਈ ਸਾਹਿਬ ਜੀ ਹੋਣਾ ਨੇ ਸੰਭਾਲਿਆ ਹੈ।
ਸਾਂਬਰ ਗਾਗਰੇ ਭਰ ਕਰ ਦੋ,
ਮਹਾਰਾਜ ਜੀ ਦੇ ਅੰਗੀਠੇ ਦੇ ਜਿਤਨੇ ਪੁਸ਼ਪ ਸੀ ਉਹ ਸਾਰੇ ਇੱਕ ਤਾਂਬੇ ਦੀ ਗਾਗਰ ਦੇ ਵਿੱਚ ਪਾ ਕੇ ਭਾਈ ਸਾਹਿਬ ਜੀ ਭਾਈ ਲੱਖੀ ਸ਼ਾਹ ਜੀ ਹੋਣਾ ਨੇ ਸੰਭਾਲ ਕੇ ਰੱਖ ਲਏ।
ਨੀਵੋ ਖਨਿਓ ਸੁਖਾਤ ਵਿਸਾਲਾ ਕਿਥਾ ਥਾਨ ਗਾਡੀ ਤਤਕਾਲ।
ਜਿੰਨੇ ਪੁਸ਼ਪ ਸੀ ਗਾਗਰ ਵਿੱਚ ਪਾ ਕੇ ਨਾ ਤਾਂਬੇ ਦੀ, ਉਸੇ ਜਗ੍ਹਾ ਤੇ ਥਾਂ ਪੁੱਟ ਕੇ ਜਿੱਥੇ ਅੰਗੀਠਾ ਸੀ ਜਮੀਨ ਪੁੱਟ ਕੇ ਉਹ ਜਿਹੜੀ ਤਾਂਬੇ ਦੀ ਗਾਗਰ ਸੀ ਉਹ ਥੱਲੇ ਦੱਬ ਦਿੱਤੀ ਹੈ, ਉਹ ਥੱਲੇ ਜਮੀਨ ਵਿਚ ਨੱਪ ਦਿੱਤੀ ਹੈ।
ਕੋਈ ਨਾ ਜਾਣ ਸਕਿਓ ਮਤ ਹੀਨੇ,
ਕਿਸੇ ਨੂੰ ਪਤਾ ਨੀ ਲੱਗਾ। ਬਾਹਰ ਮਤ ਹੀਣਿਆਂ ਨੂੰ ਸਿਪਾਹੀ ਲੱਭਦੇ ਫਿਰਦੇ ਸੀ ਉਹ ਮਤ ਹੀਣੇ, ਪਰ ਉਹਨਾਂ ਨੂੰ ਕਿਸੇ ਨੂੰ ਇਹਦਾ ਨੀ ਪਤਾ ਲੱਗ ਸਕਿਆ।
ਹਿਮ ਸਤ ਗੁਰ ਸਸਕਾਰਨ ਕੀਨੇ,
ਇਸ ਢੰਗ ਦੇ ਨਾਲ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕੀਤਾ ਹੈ।
ਤਿਹਾਵਲ ਤਬ ਕਰਵਾਇਓ,
ਅਗਲੇ ਦਿਨ ਫਿਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ, ਖੁੱਲੇ ਗੱਫੇ ਦੇਗ ਦੇ ਤਿਆਰ ਕਰਵਾਏ।
ਇੱਕ ਸੰਗਤ ਸਭ ਮੇਲ ਮਨਾਇਓ,
ਸਾਰੀਆਂ ਸਿੱਖ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਸੀ ਉਹ ਸਾਰੇ ਇਕੱਠੇ ਹੋਏ ਹਨ।
ਰਬਾਬੀ ਮਿਲ ਸੈ ਗਾਇਓ,
ਔਰ ਜਿਹੜੇ ਰਬਾਬੀ ਸਿੱਖ ਨੇ ਉਹਨਾਂ ਨੇ ਮਿਲ ਕੇ ਕੀਰਤਨ ਗਾਇਨ ਕੀਤਾ ਹੈ।
ਅਰਦਾਸ ਸਬਨ ਵਰਤਾਇਓ,
ਔਰ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿਚ ਸਿੱਖਾਂ ਵਿਚ ਵਰਤਾਈ ਹੈ।
ਜੋੜ ਮੇਲ ਇਨ ਕਰ ਸਭ ਰੀਤ,
ਮਹਾਰਾਜ ਜੀ ਦੇ ਸਰੀਰ ਵਾਸਤੇ ਜੋੜ ਮੇਲ ਵੀ ਕੀਤਾ ਸਾਰੀ ਸੰਗਤ ਨੇ ਅੰਗੀਠਾ ਦੀ ਸੰਭਾਲ ਤੋਂ ਬਾਅਦ।
ਸ਼ਰਧਾ ਧਰਤ ਅਧਿਕ ਮਨ ਪ੍ਰੀਤ,
ਬਹੁਤ ਸਾਰੀ ਸ਼ਰਧਾ ਬਹੁਤ ਸਾਰੀ ਭਾਵਨਾ ਮਨ ਦੀ ਪ੍ਰੀਤ ਸਹਿਤ ਕੀਤੀ ਆ ਸਿੱਖਾਂ ਨੇ।
ਇਕ ਸਥਾਨ ਪਰ ਛਾਨ ਛੁਵਾਏ,
ਜਿਹੜੀ ਮਹਾਰਾਜ ਜੀ ਦੀ ਜਿੱਥੇ ਚਿਖਾ ਸੀ ਜਿੱਥੇ ਸਵਾਹ ਖਿਲਰੀ ਹੋਈ ਸੀ ਅੰਗੀਠੇ ਦੀ,
ਦੀਪ ਜਲਾਵਤ ਰੇ ਸਦਾਏ,
ਉੱਥੇ ਛੋਟਾ ਜਿਹਾ ਥੜਾ ਬਣਾ ਦਿੱਤਾ ਹੈ ਤਾਂ ਜੋ ਮਹਾਰਾਜ ਜੀ ਦੀ ਯਾਦਗਾਰ ਰਹੇ ਕਿ ਇੱਥੇ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਹੋਇਆ। ਉੱਥੇ ਜਿੰਨਾ ਚਿਰ ਵੀ ਭਾਈ ਸਾਹਿਬ ਜੀ ਹੋਣੀ ਰਹੇ ਉਥੇ ਜੋਤ ਜਗਾਉਂਦੇ ਰਹੇ, ਦੀਵਾ ਜਗਾਉਂਦੇ ਰਹੇ।
ਹਰ ਮੰਦਰ ਜਿਮ ਪੁਨਹਿ ਉਸਾਰਿਓ, ਸੋ ਪ੍ਰਸੰਗ ਅਬ ਨਹੀਂ ਉਚਾਰਿਓ।
ਉਸ ਜਗ੍ਹਾ ਤੇ ਸਥਾਨ ਵੀ ਬਣਾਇਆ ਗਿਆ ਨੌਵੇਂ ਪਾਤਸ਼ਾਹ ਜੀ ਦੇ ਸਰੀਰ ਦੇ ਸ਼ਹੀਦੀ ਸੰਸਕਾਰ ਵਾਲੇ ਸਥਾਨ ਤੇ। ਕਹਿੰਦੇ ਉਹ ਜਿਹੜਾ ਮੰਦਰ ਉਸਾਰਿਆ ਗਿਆ ਉਸ ਜਗ੍ਹਾ ਤੇ, ਉਹ ਕਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇੱਥੇ ਹਾਲੇ ਨੀ ਉਚਾਰਦਾ।
ਕਥਾ ਬਿਕੈ ਅਵਸਰ ਜੈ ਪਾਉ,
ਜਿੱਥੇ ਅੱਗੇ ਕਥਾ ਵਿਚ ਅਵਸਰ ਮਿਲੇਗਾ ਸਮਾਂ ਮਿਲੇਗਾ
ਸਭ ਨੀ ਕੀ ਰੀਤ ਸੁਣਾਓ,
ਫਿਰ ਮੈਂ ਉਹ ਕਥਾ ਅੱਗੇ ਸੁਣਾਵਾਂਗਾ ਕਿ ਉੱਥੇ ਨੌਵੇਂ ਪਾਤਸ਼ਾਹ ਜੀ ਦੀ ਯਾਦਗਾਰ ਕਿਵੇਂ ਕਾਇਮ ਹੋਈ।
ਗੁਰਸਿੱਖਣ ਕੋ ਅਧਿਕਰ ਜਾਉ,
ਸਾਰੇ ਗੁਰਸਿੱਖਾਂ ਨੂੰ ਕਥਾ ਸੁਣਾ ਕੇ ਪ੍ਰਸੰਨ ਕਰਾਂਗਾ।
ਜਿਸ ਤੇ ਗੁਰ ਮਿਲਵੇ ਵਰ ਪਾਉ,
ਜਿਹਦੇ ਨਾਲ ਮੈਨੂੰ ਸੰਗਤ ਕੋਲੋਂ ਵਰ ਮਿਲੇ ਕਿ ਮੈਂ ਗੁਰੂ ਵਿਚ ਭੇਦ ਹੋ ਜਾਵਾਂ, ਗੁਰੂ ਵਿਚ ਜਾ ਕੇ ਮਿਲ ਜਾਵਾਂ।
ਦੋਏਰਾ ਥੋਰ ਥੋਰ ਰੋਰਾ ਪਰਿਓ, ਪ੍ਰਸ਼ਨ ਸੀਸ ਨਾ ਪਾਏ।
ਖਾਲਸਾ ਜੀ ਹਰ ਥਾਂ ਤੇ ਥਾਂ ਥਾਂ ਤੇ ਰੌਲਾ ਪੈ ਗਿਆ, ਸ਼ੋਰ ਮਚ ਗਿਆ। ਕਹਿੰਦੇ ਵੀ ਪਹਿਲਾਂ ਸੀਸ ਨੀ ਲੱਭਿਆ, ਪਹਿਲਾਂ ਨੌਵੇਂ ਪਾਤਸ਼ਾਹ ਜੀ ਦਾ ਸੀਸ ਅਲੋਪ ਹੋ ਗਿਆ।
ਲੋਪ ਪਇਓ ਗੁਰ ਸਾਰੇ ਅਬੈ ਦੇਖ ਰਹੇ ਬੋਛਾਏ,
ਪਹਿਲਾਂ ਸੀਸ ਨੀ ਲੱਭਿਆ ਉਹ ਲੋਪ ਹੋ ਗਿਆ, ਤੇ ਹੁਣ ਮਹਾਰਾਜ ਜੀ ਦਾ ਸਰੀਰ ਵੀ ਅਲੋਪ ਹੋ ਗਿਆ, ਉਹ ਵੀ ਨਜ਼ਰ ਨੀ ਆ ਰਿਹਾ। ਪਤਾ ਨੀ ਅਚਾਨਕ ਸਤਿਗੁਰਾਂ ਦਾ ਸਰੀਰ ਕਿੱਥੇ ਚਲਾ ਗਿਆ।
ਜੋ ਪਈ ਮੂਡਨ ਰੰਗੇ ਟਿਕ ਸੁਧ ਗਏ,
ਮਾ ਪਾਪੀ ਹਥਿਆਰਾ ਦੁਖੀ ਗੁਰੂ ਘਰ ਦਾ ਦੁਵੈਖੀ, ਜਿਹੜਾ ਇਨਸਾਨੀਅਤ ਦਾ ਦੁਵੈਖੀ ਹੈ ਉਹ ਰੰਗ ਜੇਬ ਨੁਰੰਗਾ, ਇਹਨੂੰ ਵੀ ਇਹ ਖਬਰ ਪਹੁੰਚੀ ਕਿ ਮਹਾਰਾਜ ਜੀ ਦਾ ਸੀਸ ਤੇ ਧੜ ਅਲੋਪ ਹੋ ਚੁੱਕਾ ਹੈ।
ਪ੍ਰਥਮ ਸੀਸ ਕੀ ਜੋ ਵਿਦ ਭਏ, ਕਿਮਹੀ ਧੜ ਧਰਨੀ ਮੈਂ ਬਰਿਓ।
ਕਹਿੰਦੇ ਇਹਨੂੰ ਆ ਕੇ ਦੱਸਿਆ ਇਹਦੇ ਸਿਪਾਹੀਆਂ ਨੇ, ਕਹਿੰਦੇ ਬਾਦਸ਼ਾਹ ਜਿਵੇਂ ਪਹਿਲਾਂ ਉਹਨਾਂ ਦਾ ਸੀਸ ਅਲੋਪ ਹੋ ਗਿਆ ਸੀ, ਇਸੇ ਤਰ੍ਹਾਂ ਉਹਨਾਂ ਦਾ ਤਾੜ ਉਹਨਾਂ ਦਾ ਸਰੀਰ ਵੀ ਧਰਤੀ ਵਿਚ ਹੀ ਕਿਤੇ ਪ੍ਰਵੇਸ਼ ਕਰ ਗਿਆ, ਧਰਤੀ ਵਿਚ ਹੀ ਕਿਤੇ ਦਫ਼ਨ ਹੋ ਗਿਆ, ਮੁੜ ਕੇ ਨਜ਼ਰ ਨਹੀਂ ਆਇਆ।
ਕਹਿ ਆਕਾਸ਼ ਮੈਂ ਉਰਦ ਚਰਿਓ,
ਖਬਰੇ ਧਰਤੀ ਦੇ ਵਿਚ ਚਲਾ ਗਿਆ ਸਰੀਰ ਉਹਨਾਂ ਦਾ, ਜਾਂ ਕਿਤੇ ਆਕਾਸ਼ ਵਿਚ ਉੱਡ ਗਿਆ ਹੈ।
ਸੂਹ ਤੇ ਕੁਛ ਜਾਏ ਨਾ ਜਾਣੇ,
ਸਾਡੇ ਕੋਲੋਂ ਕਿਸੇ ਕੋਲੋਂ ਪਤਾ ਨੀ ਲੱਗ ਸਕਿਆ, ਅਸੀਂ ਕੋਈ ਵੀ ਨੀ ਜਾਣ ਸਕੇ।
ਭਾਇਓ ਲੋਪ ਦੇਖਤੇ ਅਗਵਾਨੇ,
ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਦੇ ਰਹੇ ਤੇ ਸਾਡੇ ਵੇਖਦਿਆਂ ਵੇਖਦੇ ਉਹਨਾਂ ਦਾ ਸਰੀਰ ਪਤਾ ਨੀ ਅਚਾਨਕ ਕਿੱਥੇ ਅਲੋਪ ਹੋ ਗਿਆ। ਧਰਤੀ ਚ ਚਲਾ ਗਿਆ ਜਾਂ ਆਕਾਸ਼ ਵਿਚ ਉੱਡ ਗਿਆ ਹੈ।
ਸੁਣ ਸੁਣ ਅਚਰਜ ਕੋ ਤਬ ਛਾਓ,
ਉਸ ਵੇਲੇ ਬਾਦਸ਼ਾਹ ਸੁਣ ਸੁਣ ਕੇ ਹੈਰਾਨ ਹੋ ਰਿਹਾ,
ਰਿਓ ਬਿਸੂਰਤ ਬੋ ਮਨ ਮਾਓ,
ਔਰ ਮਨ ਹੀ ਮਨ ਬੜਾ ਝੂਰਦਾ, ਮਨ ਹੀ ਮਨ ਬਹੁਤ ਜਿਆਦਾ ਬਸੂਰਦਾ ਨੁਰੰਗਾ।
ਕਰਾ ਮਾਤ ਕਾਮਲ ਬਦ ਅਹੇ ਸੋ ਨਾਰੰਜ ਦਿਖਾ ਮਨ ਚੇ,
ਨੁਰੰਗਾ ਸੋਚਦਾ ਵੀ ਏਡੇ ਵੱਡੇ ਕਰਾਮਾਤੀ ਸੀ, ਗੁਰੂ ਜੀ ਕਰਾਮਾਤ ਵਿਚ ਕਾਮਲ ਸਨ, ਪਰ ਮੇਰੇ ਕਹਿਣ ਤੇ ਉਨ੍ਹਾਂ ਨੇ ਆਪਣੀ ਰੰਚਕ ਭਰ ਵੀ ਕਰਾਮਾਤ ਨਹੀਂ ਵਿਖਾਈ, ਰੰਚਕ ਭਰ ਵੀ ਆਪਣੀ ਅਜਮਤ ਆਪਣੀ ਕਲਾ ਨਹੀਂ ਵਿਖਾਈ।
ਸਿਪਾਹੀ ਗਨ ਰਖਵਾਰੇ,
ਹਾਲਾਂਕਿ ਕਿੰਨੇ ਸਿਪਾਹੀ ਪਹਿਰੇ ਤੇ ਖਲੋਤੇ ਸੀ, ਬਹੁਤ ਸਾਰੇ ਰਖਵਾਲੇ ਖੜੇ ਸਨ ਉਹਨਾਂ ਦੇ ਸਰੀਰ ਦੇ ਉੱਤੇ,
ਹਰ ਸਿਰ ਦੁਰੇ ਨਾ ਕਿਨੂੰ ਨਿਆਰੇ,
ਦੇਖੋ ਕਿਹੋ ਜੀ ਕਲਾ ਵਰਤੀ ਆ, ਵੀ ਨਾ ਤਾਂ ਉਹਨਾਂ ਦਾ ਧੜ ਦਿਸਿਆ ਤੇ ਨਾ ਹੀ ਉਹਨਾਂ ਦਾ ਸੀਸ ਕਿਸੇ ਨੇ ਵੇਖਿਆ।
ਪਨੈ ਮੁਲਾਨੇ ਜੇ ਦੁਰ ਗਏ ਤੁਮੋ ਕਾਜੀ ਅਪਨੋ ਕਰ ਲੇ,
ਨੁਰੰਗੇ ਦੇ ਨਾਲ ਜਿਹੜੇ ਮੁਲਾਣੇ ਕਾਜੀ ਬੈਠੇ ਸੀ ਮਾਂ ਪਾਪੀ ਦੇ ਸਲਾਹਕਾਰ, ਜਿਨ੍ਹਾਂ ਦੇ ਕਹਿਣ ਤੇ ਨੁਰੰਗੇ ਨੇ ਸਾਰਾ ਭੈੜਾ ਖੋਟਾ ਕਰਮ ਕੀਤਾ ਹੈ ਔਰ ਕਰ ਰਿਹਾ, ਉਹ ਮੁਲਾਣੇ ਬੋਲੇ, ਕਹਿਣ ਲੱਗੇ ਬਾਦਸ਼ਾਹ ਸਲਾਮਤ ਤੂੰ ਕਿਉਂ ਫਿਕਰਮੰਦ ਹੁੰਦਾ, ਜਿਹੜਾ ਕੰਮ ਜੇ ਉਨ੍ਹਾਂ ਦਾ ਸਰੀਰ ਲੁਕ ਗਿਆ ਤਾਂ ਲੁਕ ਗਿਆ ਸਹੀ, ਜੇ ਸੀਸ ਲੁਕ ਗਿਆ ਤਾਂ ਲੁਕ ਗਿਆ ਸਹੀ, ਪਰ ਤੇਰਾ ਕੰਮ ਤਾਂ ਹੋ ਗਿਆ ਨਾ, ਜਿਹੜਾ ਤੇਰਾ ਕੰਮ ਸੀ ਕਾਰਜ ਸੀ ਉਹ ਤਾਂ ਹੋ
ਗਿਆ,
ਸਾਡੀ ਸ਼ਰ੍ਹਾਂ ਨੇ ਕਬੂਲ ਕੀਤੀ ਤੇ ਤੂੰ ਉਨ੍ਹਾਂ ਦੇ ਪ੍ਰਾਣ ਵਿਨਾਸ਼ ਕੀਤੇ, ਹਾਲਾਂਕਿ ਤੂੰ ਤਾਂ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਸ਼ਰ੍ਹਾਂ ਨਹੀਂ ਕਬੂਲੋਗੇ ਤੁਹਾਡੇ ਪ੍ਰਾਣ ਘਾਤ ਕੀਤੇ ਜਾਣਗੇ।
ਨਰਮਾਨ ਜਥਾ ਪ੍ਰਕਾਸ਼ੇ,
ਹੁਣ ਲੋਕਾਂ ਵਿਚ ਤੇਰਾ ਡਰ ਹੋਰ ਬਣ ਜਾਏਗਾ, ਹੁਣ ਤੂੰ ਜਦੋਂ ਦੁਨੀਆਂ ਨੂੰ ਲੋਕਾਂ ਨੂੰ ਕਹੇਗਾ ਉਹ ਤੇਰਾ ਡਰ ਮੰਨ ਕੇ ਭੈ ਮੰਨ ਕੇ ਆਪੇ ਸ਼ਰ੍ਹਾਂ ਨੂੰ ਕਬੂਲ ਕਰਨਗੇ।
ਸਭ ਕੇ ਉਲਡਾ ਹੋਏ ਮਿਸਾਲਾ,
ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਬਾਅਦ ਹੁਣ ਸਾਰਿਆਂ ਦੇ ਅੰਦਰ ਡਰ ਤੇ ਸਹਿਮ ਪੈਦਾ ਹੋਵੇਗਾ।
ਹੁਕਮ ਅਦੂਲੀ ਤੇ ਅਸਹਾਲਾ,
ਤੇਰੀ ਹੁਕਮ ਦੀ ਅਦੂਲੀ ਕਰਨ ਕਰਕੇ, ਤੇਰਾ ਹੁਕਮ ਨਾ ਮੰਨਣ ਕਰਕੇ ਨੌਵੇਂ ਪਾਤਸ਼ਾਹ ਦਾ, ਗੁਰੂ ਤੇਗ ਬਹਾਦਰ ਦਾ ਇਹ ਹਾਲ ਹੋਇਆ। ਲੋਕਾਂ ਨੂੰ ਆਪੇ ਪਤਾ ਲੱਗ ਜਾਏਗਾ ਕਿ ਜੇ ਅਸੀਂ ਬਾਦਸ਼ਾਹ ਦੇ ਹੁਕਮ ਦੀ ਅਦੂਲੀ ਕੀਤੀ ਤੇ ਸਾਡੀ ਵੀ ਇਹ ਹਾਲਤ ਹੋਵੇਗੀ।
ਸਮਝਾਇਓ ਬਾਰ ਕਨੇਰੇ,
ਇਹਦਾ ਬਹੁ ਵਾਰੀ ਗੱਲਾਂ ਕਰ ਕਰਕੇ ਉਹ ਜਿੰਨੇ ਮੁਲਾਣੇ ਕਾਜੀ ਸਨ ਉਹਨਾਂ ਨੇ ਨੁਰੰਗੇ ਨੂੰ ਸਮਝਾਇਆ, ਨੁਰੰਗੇ ਨੂੰ ਇਹੋ ਜਿਹੀਆਂ ਮੱਤਾਂ ਖੋਟੀਆਂ ਦਿੱਤੀਆਂ ਨੇ।
ਸਮਝਾਇਓ ਬਾਰ ਕਨੇ ਸੁਣ ਕਰ ਤੁਹਾਨੂੰ ਮੂਡ ਹੁਕਮ ਅਦੂਲੀ ਤੇ ਅਸਾਲ, ਸਮਝਾਇਓ ਬੋ ਬਾਰ ਕਨੇਰੇ, ਮੈਂ ਮਾਨਿਓ ਹੱਥ ਥਾਨ ਬਡੇਰੇ।
ਪਰ ਕਹਿੰਦੇ ਉਹਨਾਂ ਨੂੰ ਆਪਾਂ ਬਹੁਤ ਸਮਝਾਇਆ ਸੀ ਗੁਰੂ ਤੇਗ ਬਹਾਦਰ ਨੂੰ, ਪਰ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ, ਉਹਨਾਂ ਨੇ ਆਪਣਾ ਬੜਾ ਭਾਰੀ ਵੱਡਾ ਹੱਠ ਪਾਲਿਆ ਹੈ।
ਸੁਣ ਕਰ ਭਨੈ ਮੂਡ ਚਵਗੱਤਾ, ਹਿੰਦੂ ਧਰਮ ਕੀ ਰਾਖੀ ਸਤਾ,
ਨੁਰੰਗਾ ਬੋਲਿਆ, ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹੀਦੀ ਦੇ ਕੇ ਜਿਹੜੀ ਹਿੰਦੂ ਧਰਮ ਦੀ ਸੱਤਾ ਹੈ ਉਹ ਰੱਖ ਲਈ, ਕਿਉਂਕਿ ਜਿੰਨੇ ਬ੍ਰਾਹਮਣ ਆਏ ਸੀ ਉਨ੍ਹਾਂ ਨੇ ਕਿਹਾ ਸੀ ਜੇ ਨੌਵੇਂ ਪਾਤਸ਼ਾਹ ਤੇਰਾ ਧਰਮ ਕਬੂਲ ਕਰ ਲੈਣ ਇਸਲਾਮ ਤੇ ਅਸੀਂ ਸਾਰੇ ਇਸਲਾਮ ਕਬੂਲ ਲਾਂਗੇ, ਪਰ ਉਨ੍ਹਾਂ ਨੇ ਮੇਰਾ ਦੀਨੇ ਇਸਲਾਮ ਨਾ ਕਬੂਲ ਕਰਕੇ ਹਿੰਦੂ ਧਰਮ ਦੀ ਸੱਤਾ ਰੱਖ ਲਈ ਹੈ।
ਹੋਰ ਮਨੋਰਥ ਭਇਓ ਨਾ ਸੋਏ,
ਜਿਹੜਾ ਮੇਰਾ ਮਨੋਰਥ ਸੀ ਉਹ ਪੂਰਾ ਨਹੀਂ ਹੋ ਸਕਿਆ।
ਕਲਮਾ ਪਠੈ ਤੁਰਕ ਜਾਗੋਏ,
ਮੈਂ ਚਾਹੁੰਦਾ ਸੀ ਸਾਰਾ ਜਗਤ ਕਲਮਾ ਪੜਦਾ ਤੇ ਮੁਸਲਮਾਨ ਬਣ ਜਾਂਦਾ।
ਜਮਾਦਾਰ ਕੋ ਤਬੈ ਬੁਲਾਇਓ,
ਔਰੰਗਜ਼ੇਬ ਨੇ ਗੱਲ ਕਹਿ ਕੇ ਜਮਾਦਾਰ ਨੂੰ ਸੱਦਿਆ, ਜਿਹੜਾ ਕੁਤਵਾਲੀ ਦਾ ਜਮਾਦਾਰ ਸੀ ਨਾ, ਜਿਹਦੀ ਨਿਗਰਾਨੀ ਚ ਸਾਹਿਬ ਨੌਵੇਂ ਪਾਤਸ਼ਾਹ ਨੂੰ ਰੱਖਿਆ ਗਿਆ ਸੀ, ਉਹ ਜਮਾਦਾਰ ਵੀ ਸਾਹਿਬ ਦਾ ਸ਼ਰਧਾਲੂ ਬਣ ਚੁੱਕਾ ਸੀ। ਉਸ ਜਮਾਦਾਰ ਨੂੰ ਉਸ ਵੇਲੇ ਔਰੰਗਜ਼ੇਬ ਨੇ ਕੋਲ ਬੁਲਾਇਆ,
ਤਰਜ ਕਯੋ ਤੈ ਕਿਆ ਕਰ ਆਇਓ,
ਵਰਜ ਕੇ ਬੋਲਿਆ ਤਾੜਦਾ ਹੋਇਆ ਨੁਰੰਗਾ, ਉਹ ਕਹਿੰਦਾ ਉਹ ਜਮਾਦਾਰ ਤੂੰ ਇਹ ਕੀ ਕਰਕੇ ਆਇਆ ਹੈ,
ਸਿਰ ਤੜਕੀ ਨਾ ਕਰੀ ਤਕਰਾਏ,
ਤੈਨੂੰ ਕਿਹਾ ਸੀ ਵੀ ਉਹਨਾਂ ਦੇ ਸਰੀਰ ਤੇ ਧੜ ਦੀ ਤਕੜਾਈ ਕਰਨੀ ਹੈ, ਪਹਿਰੇ ਚ ਰੱਖਣਾ ਆਪਣੀ ਪੂਰੀ ਉੱਥੇ ਪਹਿਰੇਦਾਰੀ ਰੱਖਣੀ ਹੈ, ਪਰ ਤੂੰ ਉਨ੍ਹਾਂ ਦੇ ਸਰੀਰ ਤੇ ਧੜ ਦੀ ਕਿਸੇ ਪ੍ਰਕਾਰ ਦੀ ਤਕੜਾਈ ਨਹੀਂ ਰੱਖੀ।
ਸਭ ਤੇ ਕੋ ਲੈ ਗਏ ਹੋ ਚੁਰਾਏ,
ਮੇਰੇ ਸਾਹਮਣੇ ਕੋਈ ਉਨ੍ਹਾਂ ਦੇ ਸਰੀਰ ਨੂੰ ਤੇ ਉਨ੍ਹਾਂ ਦੇ ਸੀਸ ਨੂੰ ਚੁਰਾ ਕੇ ਲੈ ਗਿਆ।
ਹੱਥ ਜੋੜ ਤਿੰਨ ਗਾਤ ਬੁਝਾਏ।
ਅੱਗੋਂ ਜਮਾਦਾਰ ਹੱਥ ਜੋੜ ਕੇ ਬੋਲਿਆ ਬਾਦਸ਼ਾਹ ਨੂੰ, ਕਹਿਣ ਲੱਗਾ
ਇਸ ਸਮੇਂ ਨਰ ਸੇ ਸਮਦਾਏ।
ਬਾਦਸ਼ਾਹ ਉੱਥੇ ਮੈਂ ਕੱਲਾ ਨਹੀਂ ਸੀ, ਹਜ਼ਾਰਾਂ ਲੋਕ ਸਨ, ਸੈਂਕੜੇ ਲੋਕ ਉੱਥੇ ਖੜੇ ਸੀ ਜਿਸ ਸਮੇਂ ਉਹਨਾਂ ਦਾ ਸੀਸ ਕੱਟਿਆ ਗਿਆ।
ਸੈਯਦ ਅਰ ਉਮਰਾਵ
ਮੁਲਾਨੇ, ਵੱਡੇ ਵੱਡੇ ਸੈਯਦ ਤੇ ਉਮਰਾਵ, ਆ ਤੇਰਾ ਸੈਯਦ ਜਲਾਲੂਦੀਨ ਜਿਹਨੇ ਮਹਾਰਾਜ ਜੀ ਦੇ ਸੀਸ ਦੇ ਉੱਤੇ ਤੇਗ ਚਲਾਈ ਸੀ, ਇਹ ਵੀ ਉਸ ਸਮੇਂ ਉੱਥੇ ਹਾਜ਼ਰ ਸੀ, ਮੌਜੂਦ ਸੀ।
ਖਰੇ ਰਹੇ ਕੱਚ ਗਏ ਨਾ ਜਾਣੇ,
ਸਾਰੇ ਖਲੋਤੇ ਸੀ ਪਰ ਕਿਸੇ ਨੂੰ ਪਤਾ ਨਹੀਂ ਲੱਗਾ, ਕਿਸੇ ਕੋਲੋਂ ਜਾਣਿਆ ਨਹੀਂ ਗਿਆ।
ਫਤੂਰ ਧੂਰ ਜੁੱਤ ਬਾਯੋ,
ਇੰਨਾ ਫਤੂਰ ਮਚਿਆ, ਇੰਨੀ ਧੂੜ ਚੱਲੀ, ਇੰਨੀ ਹਵਾ ਤੇ ਹਨੇਰੀ ਚੱਲੀ,
ਵਹੀ ਵੇਗ ਤੇ ਟਿਕ ਨਾ ਸਕਾਇਓ,
ਵਹੀ ਵੇਗ ਦੇ ਨਾਲ ਇੰਨੀ ਤੇਜ਼ੀ ਦੇ ਨਾਲ ਹਨੇਰੀ ਚੱਲੀ ਕਿ ਕਿਸੇ ਨੂੰ ਕੁਝ ਨਜ਼ਰ ਹੀ ਨਹੀਂ ਆਇਆ, ਸਮਝਿਆ ਹੀ ਨਹੀਂ, ਕਿਸੇ ਨੇ ਵੇਖਿਆ ਹੀ ਨਹੀਂ ਕੁਝ।
ਬੰਜਾਰਨ ਕੇ ਗਨ ਬੈਲ,
ਕਹਿੰਦੇ ਉਧਰ ਹਨੇਰੀ ਚੱਲ ਰਹੀ ਸੀ ਤੇ ਸੀਸ ਅਲੋਪ ਹੋ ਗਿਆ, ਤੜਪਿਆ ਵੇਖਿਆ ਸੀ, ਇਹਨੇ ਨੂੰ ਹਨੇਰੀ ਚਲਦਿਆਂ ਚਲਦਿਆਂ ਬਲਦ ਆ ਗਏ, ਬਹੁਤ ਸਾਰੇ ਬੈਲ ਆ ਗਏ, ਬਣਜਾਰਿਆਂ ਦੇ ਗੱਡੇ ਆ ਗਏ,
ਜਾਤ ਪਾਵਤ ਬਡ ਐਲ,
ਉਹ ਵੀ ਫਤੂਰ ਪਾਉਂਦੇ ਹੋਏ ਸੈਂਕੜਿਆਂ ਦੀ ਗਿਣਤੀ ਚ ਉਥੋਂ ਲੰਘਣ ਲੱਗ ਪਏ।
ਖਰੇ ਸੁਚੇਤਾ ਸਿਪਾਹੀ, ਖਰੇ
ਸਿਪਾਹੀ ਖੜੇ ਸੀ ਸੁਚੇਤ ਹੋ ਕੇ, ਸਾਵਧਾਨ ਹੋ ਕੇ ਪਹਿਰੇ ਤੇ ਖਲੋਤੇ ਸਨ,
ਵਾਰੀ ਧਰ ਕੇ ਤਰ ਉਤਰੇ,
ਉਹ ਸਾਰੇ ਰਖਵਾਲੀ ਕਰ ਰਹੇ ਸਨ ਘਾਟ ਦੀ ਖਲੋਤੇ ਹੋਏ।
ਛਪਿਓ ਤਮੈਂ ਨਕੀਨ ਬਿਲੁਕ,
ਅਚਾਨਕ ਉਹਨਾਂ ਗੱਡਿਆਂ ਦੇ ਲੰਘਦਿਆਂ ਲੰਘਦਿਆਂ ਇੰਨੀ ਧੂੜ ਮਿੱਟੀ ਉੱਡੀ ਕਿ ਉਹਨਾਂ ਦਾ ਸਰੀਰ ਵੀ ਉਸ ਮਿੱਟੀ ਧੂੜ ਦੇ ਵਿੱਚ ਅਲੋਪ ਹੋ ਗਿਆ, ਕਿਸੇ ਨੂੰ ਨਜ਼ਰ ਨਹੀਂ ਆਇਆ।
ਰੱਬ ਦੀ ਤੇ ਨਰ ਕੀ ਨੇ ਰੋਕਣ,
ਅਸੀਂ ਉਹਨਾਂ ਗੱਡੇ ਵਾਲਿਆਂ ਨੂੰ ਰੋਕ ਵੀ ਲਿਆ, ਜਿੰਨੇ ਗੱਡੇ ਸੀ ਸਾਰੇ ਪਾਸੇ ਬੰਦੇ ਵੀ ਰੋਕ ਲਏ ਵੀ ਕੋਈ ਚੁੱਕ ਕੇ ਉਹਨਾਂ ਦਾ ਸਰੀਰ ਨਾਲ ਲਿਜਾਂਦਾ ਹੋਵੇ, ਕੱਲੇ ਕੱਲੇ ਦੀ ਅਸੀਂ ਤਲਾਸ਼ੀ ਕੀਤੀ।
ਰਹੇ ਖੋਜ ਕਿਉਂ ਨਾ ਪਾਇਓ, ਅਜ਼ਮਤ ਤੇ ਕੁਛ ਬਸ ਨਾ ਬਸਾਇਓ,
ਅਸੀਂ ਖੋਜਦੇ ਰਹੇ ਲੱਭਦੇ ਰਹੇ ਪਰ ਉਹਨਾਂ ਦਾ ਸਰੀਰ ਅਜ਼ਮਤ ਦੇ ਨਾਲ ਪਤਾ ਨਹੀਂ ਅਲੋਪ ਹੋ ਗਿਆ, ਕਰਾਮਾਤ ਦੇ ਨਾਲ ਅਲੋਪ ਹੋ ਗਿਆ। ਹੁਣ ਕਰਾਮਾਤ ਤੇ ਬਾਦਸ਼ਾਹ ਸਾਡਾ ਕੀ ਜ਼ੋਰ ਚੱਲ ਸਕਦਾ ਜੇ ਉਹਨਾਂ ਦਾ ਸਰੀਰ ਅਜ਼ਮਤ ਦੇ ਨਾਲ ਅਲੋਪ ਹੋਇਆ ਹੈ। ਇਹ ਸੁਣ ਸੁਣ ਕੇ ਬਾਦਸ਼ਾਹ ਦੇ ਹਿਰਦੇ ਚ ਹੌਲ ਉੱਠਦੇ ਨੇ, ਹਿਰਦੇ ਵਿਚ ਹੌਲ ਉੱਠਦੇ ਨੇ। ਖਾਲਸਾ ਜੀ, ਗੁਰਬਾਣੀ ਦਾ ਬਚਨ ਹੈ, ਸੋ ਡਰੈ ਜੋ ਪਾਪ ਕਮਾਉਂਦਾ, ਜਿਹੜਾ ਪਾਪ ਕਰਦਾ ਨਾ ਫਿਰ ਉਹਦੇ ਅੰਦਰ ਡਰ ਤੇ ਸਹਿਮ ਪੈਦਾ ਹੁੰਦਾ, ਹੌਲ ਉੱਠਦਾ, ਇਹਦੇ ਅੰਦਰ ਵੀ ਹੌਲ ਉੱਠਦੇ ਹਨ।
ਤੋ ਨਾ ਕਰ ਸਕੇ ਕਿਸ ਪਾਓ,
ਪਰ ਫਿਰ ਵੀ ਆਪਣੇ ਅੰਦਰ ਦਾ ਉਹ ਡਰ ਤੇ ਹੌਲ ਜਿਹੜਾ ਨਾ ਇਹ ਕਿਸੇ ਨੂੰ ਕਹਿ ਨਹੀਂ ਸਕਦਾ।
ਰਾਤ ਪਰ ਬੀਤੀ ਚਿੰਤੀ ਅਧੀਨਾ,
ਇਹਨੇ ਨੂੰ ਰਾਤ ਪੈ ਗਈ, ਚਿੰਤਾ ਦੇ ਵਿਚ ਹੀ ਗ੍ਰਸੇ ਹੋਏ ਨੂੰ ਰਾਤ ਪੈ ਗਈ।
ਰੁਚ ਕਰ ਖਾਨਾ ਖਾਨ ਨਾ ਕੀਨਾ,
ਰਾਤ ਪਈ। ਇਹ ਖਾਲਸਾ ਜੀ, ਜਿਸ ਦਿਨ ਸਾਹਿਬ ਦੀ ਸ਼ਹੀਦੀ ਹੋਈ ਆ ਉਸ ਦਿਨ ਮੱਘਰ ਸੁਦੀ ਪੰਚਮੀ ਦਾ ਦਿਨ ਸੀ, ਮੱਘਰ ਸੁਦੀ ਪੰਚਮੀ ਵਾਲੇ ਦਿਨ ਰਾਤ ਜਦੋਂ ਪਈ ਤੇ ਰਾਤ ਦੇ ਸਮੇਂ ਉਸ ਵਕਤ ਨੁਰੰਗੇ ਨੇ ਖਾਣ ਪਾਨ ਵੀ ਸਹੀ ਢੰਗ ਨਾਲ ਨਹੀਂ ਕੀਤਾ, ਰੋਟੀ ਪ੍ਰਸ਼ਾਦਾ ਇਹਦੇ ਅੱਗੇ ਲਿਆਂਦਾ ਪਰ ਇਹਨੇ ਖਾਣ ਪਾਨ ਵੀ ਰੁਚੀ ਨਾਲ ਨਹੀਂ ਕੀਤਾ।
ਜਬ ਪ੍ਰਿਅੰਕ ਪਰ ਪਹੁੰਚਿਓ ਪਾਪੀ, ਇਸ ਸੁਪਤਨ ਕੇ ਨਿੰਦਰਾ ਵਿਆਪੇ,
ਜਦੋਂ ਆਪਣੇ ਪਲੰਘੇ ਤੇ ਆਇਆ ਨਾ ਸੌਣ ਵਾਸਤੇ, ਮਾਂ ਪਾਪੀ ਹਥਿਆਰਾ ਤੇ ਨਿੰਦਰਾ ਵਸ ਹੋ ਗਿਆ, ਨੀਂਦ ਆ ਗਈ ਨੁਰੰਗੇ ਨੂੰ ਪਲੰਘੇ ਤੇ ਪਏ ਹੋਏ ਨੂੰ।
ਮਤੀ ਦਾਸ ਜੋ ਗੁਰੂ ਦੀਵਾਨ,
ਖਾਲਸਾ ਜੀ ਜਦੋਂ ਇਹ ਸੌ ਗਿਆ ਨਾ ਪਲੰਘੇ ਦੇ ਉੱਤੇ ਤੇ ਇਧਰ ਜਿਹੜੇ ਗੁਰੂ ਸਾਹਿਬ ਜੀ ਦੇ ਦੀਵਾਨ ਸਨ, ਦੀਵਾਨ ਭਾਈ ਸਾਹਿਬ ਭਾਈ ਮਤੀ ਦਾਸ ਜੀ ਸ਼ਹੀਦ,
ਪ੍ਰਥਮ ਸ਼ਹੀਦ ਪਿਓ ਤਿਸ ਥਾਂ,
ਜਿਹੜੇ ਪਹਿਲਾਂ ਉੱਥੇ ਸ਼ਹੀਦ ਹੋਏ ਨੇ, ਜਿਨ੍ਹਾਂ ਨੇ ਪਹਿਲਾਂ ਉੱਥੇ ਸ਼ਹਾਦਤ ਦਾ ਜਾਮ ਪੀਤਾ ਹੈ।
ਅਪਰਾਧੀ ਕੇ ਡਿੱਗ ਚੱਲ ਗਏ, ਅਧ ਕ੍ਰੋਧ ਹਿਰਦੇ ਉਪਜੇ।
ਖਾਲਸਾ ਜੀ, ਸ਼ਹੀਦ ਕਦੇ ਮਰਦੇ ਨੀ, ਸ਼ਹੀਦ ਸਦਾ ਜਿੰਦਾ ਰਹਿੰਦੇ ਨੇ, ਸ਼ਹੀਦ ਹਮੇਸ਼ਾ ਹਾਜ਼ਰ ਰਹਿੰਦੇ ਨੇ। ਸ਼ਹੀਦਾਂ ਦਾ ਵਰਤਾਰਾ ਸੰਸਾਰ ਦੇ ਵਿਚ ਵਰਤਦਾ ਹੈ ਸ਼ੁੱਧ ਥਾਵਾਂ ਤੇ। ਕਹਿੰਦੇ ਭਾਈ ਮਤੀ ਦਾਸ ਜੀ ਨੂੰ ਬੜਾ ਗੁੱਸਾ ਸੀ, ਸ਼ਹੀਦ ਹੋ ਚੁੱਕੇ ਨੇ ਪਰ ਸ਼ਹੀਦ ਉਹ ਜੇ ਚਾਹੁਣ ਤੇ ਮੁੜ ਸਰੀਰ ਧਾਰਨ ਕਰ ਸਕਦੇ ਨੇ। ਉਹ ਸ਼ਹੀਦਾਂ ਦੇ ਵਿਚ ਕਲਾ ਹੁੰਦੀ, ਭਾਈ ਮਤੀ ਦਾਸ ਜੀ ਉਸ ਵੇਲੇ ਉਸੇ ਪਾਪੀ ਨੁਰੰਗੇ ਕੋਲ ਜਿੱਥੇ ਉਹ ਪਲਗੇ ਤੇ ਪਿਆ ਹੋਇਆ ਸੀ, ਉਥੇ ਭਾਈ ਮਤੀ ਦਾਸ ਜੀ ਆਣ ਕੇ ਪ੍ਰਗਟ ਹੋਏ।
ਕ੍ਰੋਧ ਹਿਰਦੇ ਉਪਜੇ,
ਬੜਾ ਗੁੱਸਾ ਸੀ ਭਾਈ ਮਤੀ ਦਾਸ ਦੇ ਮਨ ਵਿਚ।
ਤੋ ਗੁਰੂ ਤੇ ਧਾਰੈ ਤਰਾਤ,
ਚਾਹੁੰਦੇ ਤੇ ਸੀ ਕਿ ਔਰੰਗਜ਼ੇਬ ਦੀ ਧੋਣ ਹੀ ਕੱਟ ਕੇ ਰੱਖ ਦੇਣ, ਔਰੰਗਜ਼ੇਬ ਨੂੰ ਖਤਮ ਹੀ ਕਰਕੇ ਰੱਖ ਦੇਣ, ਪਰ ਗੁਰੂ ਦਾ ਡਰ ਸੀ, ਗੁਰੂ ਦਾ ਭੈ ਸੀ ਭਾਈ ਮਤੀ ਦਾਸ ਜੀ ਦੇ ਮਨ ਵਿਚ,
ਮੈਂ ਪਾਪੀ ਕੋ ਕਿਨ ਵਿਨਾਸ਼,
ਵਿਨਾਸ਼ ਨਹੀਂ ਕੀਤਾ ਭਾਈ ਮਤੀ ਦਾਸ, ਚਾਹੁੰਦੇ ਤਾਂ ਖਤਮ ਕਰ ਸਕਦੇ ਸੀ ਪਰ ਉਸ ਵਕਤ ਇਸ ਪਾਪੀ ਦਾ ਵਿਨਾਸ਼ ਨਹੀਂ ਕੀਤਾ।
ਪਾਪੀ ਤਬ ਪ੍ਰਿਅੰਕ ਕੀ ਗਹੇ, ਜਾ ਰਿਹਾ ਉਲਟ ਗਿਰਿਓ ਤਰ ਤੇ।
ਭਾਈ ਮਤੀ ਦਾਸ ਜੀ ਨੇ ਕੀ ਕੀਤਾ ਵੀ ਇਹਨੂੰ ਮਾਰ ਤਾਂ ਨਹੀਂ ਸੀ ਮਾਰ ਸਕਦੇ ਸਨ, ਪਰ ਗੁਰੂ ਦੇ ਡਰ ਕਰਕੇ ਮਾਰਿਆ ਨਹੀਂ। ਤੋ ਕੀ ਕੀਤਾ ਭਾਈ ਮਤੀ ਦਾਸ ਜੀ, ਕਹਿੰਦੇ ਜੇ ਮਾਰਿਆ ਨਹੀਂ ਤਾਂ ਡਰਾਉਣਾ ਮਾਰਨ ਨਾਲ ਜ਼ਿਆਦਾ ਭਿਆਨਕ ਹੁੰਦਾ। ਤੋ ਉਸ ਵਕਤ ਭਾਈ ਸਾਹਿਬ ਨੇ ਜਿਹੜੀ ਪਲੰਘੇ ਦੀ ਬਾਹੀ ਸੀ ਨਾ ਇਕ ਪਾਸਿਓ, ਉਹ ਬਾਹੀ ਚੁੱਕ ਕੇ, ਬੜਾ ਵੱਡਾ ਪਲੰਘਾ ਸੀ ਪਰ ਬਲਵਾਨ ਹੁੰਦੇ, ਸ਼ਹੀਦ ਵਿਚ ਬੜੀ ਤਾਕਤ ਤੇ ਬਲ ਹੁੰਦਾ। ਤੋ ਭਾਈ ਸਾਹਿਬ ਨੇ ਉਹ ਪਲੰਘੇ ਦੀ ਬਾਹੀ ਪਕੜ ਕੇ ਪਲੰਘਾ ਚੁੱਕ ਕੇ ਮੂਧਾ ਮਾਰ ਦਿੱਤਾ।
ਪਰ ਪੜਾਏ ਥਾਂਦੋ ਹੋਏ ਗਏ
ਹੜਬੜਾ ਕੇ, ਇਕਦਮ ਜਦੋਂ ਪਲੰਘਾ ਚਕੀਚਾ ਨਾ ਤੇ ਔਰੰਗਜ਼ੇਬ ਸੁੱਤਾ ਪਿਆ ਸੀ, ਤੇ ਸੁੱਤਾ ਪਿਆ ਅਚਾਨਕ ਬੰਦਾ ਜਦੋਂ ਡਰ ਜਾਂਦਾ ਤੇ ਹੜਬੜਾ ਜਾਂਦਾ ਬੌਂਦਲ ਜਾਂਦਾ, ਕਹਿੰਦੇ ਉਸ ਵਕਤ ਉੱਠ ਕੇ ਖਲੋ ਗਿਆ।
ਸ਼ਬਦ ਸ਼ਰਨ ਮੈਂ ਸੁਣ ਲਿਓ,
ਇਹਨੇ ਆਪਣੇ ਕੰਨਾਂ ਦੇ ਵਿਚ ਸ਼ਬਦ ਸੁਣਿਆ, ਇਹਨੇ ਬੋਲ ਸੁਣੇ ਨੁਰੰਗੇ ਨੇ ਉਸ ਵਕਤ,
ਦਿੱਲੀਪੁਰ ਮੈਂ ਜੇ ਸੁਪਤੈ।
ਬੋਲ ਭਾਈ ਮਤੀ ਦਾਸ ਦੇ ਸਨ, ਭਾਈ ਮਤੀ ਦਾਸ ਜੀ ਦੇ ਬੋਲੇ, ਕਹਿੰਦੇ ਉਹ ਨਰੰਗਿਆ ਪਾਪੀਆ, ਜੇ ਅੱਜ ਤੋਂ ਬਾਅਦ ਤੂੰ ਦਿੱਲੀ ਸ਼ਹਿਰ ਦੇ ਵਿਚ ਸੁੱਤਾ, ਆਪਣੇ ਕਿਲੇ ਦੇ ਵਿਚ ਜਾਂ ਆਪਣੇ ਦਿੱਲੀ ਸ਼ਹਿਰ ਦੇ ਵਿਚ ਜੇ ਤੂੰ ਸੁੱਤਾ,
ਪ੍ਰਾਣ ਵਿਨਾਸ਼ ਆਪਣੇ ਪੈ,
ਤੂੰ ਆਪਣੇ ਪ੍ਰਾਣਾਂ ਦਾ ਵਿਨਾਸ਼ ਕਰਵਾ ਲਵੇਗਾ, ਤੇਰੇ ਪ੍ਰਾਣ ਖਾਲਸਾ ਜੀ ਇਕ ਬਾਦਸ਼ਾਹ ਵਾਸਤੇ ਸਭ ਤੋਂ ਵੱਡੀ ਸਜ਼ਾ ਕਿ ਉਹ ਆਪਣੀ ਹੀ ਰਾਜਧਾਨੀ ਦੇ ਵਿਚ ਆਰਾਮ ਨਾ ਕਰ ਸਕੇ, ਆਪਣੀ ਹੀ ਰਾਜਧਾਨੀ ਵਿਚ ਜਿਹੜੀ ਉਹਦੀ ਰਾਜ ਦੀ ਰਾਜਧਾਨੀ ਹੈ, ਆਪਣੇ ਘਰ ਦੇ ਵਿਚ ਆਪਣੀ ਰਾਜਧਾਨੀ ਦੇ ਵਿਚ ਰਹਿ ਨਾ ਸਕੇ, ਰਾਤ ਨਾ ਰਹਿ ਸਕੇ, ਉਹ ਉਹਦੇ ਵਾਸਤੇ ਸਭ ਤੋਂ ਵੱਡੀ ਸਜ਼ਾ ਹੁੰਦੀ ਹੈ। ਤੇ ਨੁਰੰਗੇ ਨੂੰ ਇਹ ਸਜ਼ਾ ਮਿਲੀ ਹੈ, ਇਹਦੀ ਸਜ਼ਾ ਦੇਣ ਵਾਸਤੇ ਭਾਈ ਮਤੀ ਦਾਸ ਜੀ ਕਹਿ ਰਹੇ ਨੇ, ਕਹਿੰਦੇ ਹਾਲੇ ਤੱਕ ਜੇ ਤੂੰ ਅੱਜ ਤੋਂ ਬਾਅਦ ਦਿੱਲੀ ਦੇ ਵਿਚ ਸੁੱਤਾ ਤੇ ਤੂੰ ਆਪਣੇ ਪ੍ਰਾਣ ਘਾਤ ਕਰਵਾ ਲਵੇਗਾ, ਤੇਰੇ ਪ੍ਰਾਣਾਂ ਦਾ ਮੈਂ ਵਿਨਾਸ਼ ਕਰਕੇ ਰੱਖ ਦਿਆਂਗਾ।
ਬਹੁ ਵੈਰ ਨਗਰ ਤੇ ਨਿਕਸ ਸਿਧਾਵੋ,
ਜੇ ਤੂੰ ਆਪਣੀ ਜ਼ਿੰਦਗੀ ਲੋੜਦਾ, ਜੇ ਤੂੰ ਆਪਣੇ ਪ੍ਰਾਣ ਲੋੜਦਾ ਤੇ ਦਿੱਲੀ ਸ਼ਹਿਰ ਨੂੰ ਛੱਡ ਕੇ ਦਿੱਲੀ ਤੋਂ ਬਾਹਰ ਚਲਾ ਜਾ,
ਪਰਾਲਬਧ ਲੋ ਜੀਵਨ ਪਾਵੋ,
ਬਾਹਰ ਰਹੇਗਾ ਤੇ ਜਿੰਨੀ ਦੇਰ ਤੱਕ ਤੇਰੀ ਪਰਾਲਬਧ ਹੈ ਉਹ ਪਰਾਲਬਧ ਤੱਕ ਤੂੰ ਆਪਣਾ ਜੀਵਨ ਭੋਗੇਗਾ,
ਔਰ ਨਰਕ ਮੈਂ ਪਾਏ ਸਜ਼ਾਏ,
ਜਦੋਂ ਤੇਰੀ ਜੀਵਨ ਲੀਲਾ ਸਮਾਪਤ ਹੋ ਗਈ ਤੇ ਮਰਨ ਤੋਂ ਬਾਅਦ ਤੂੰ ਨਰਕਾਂ ਵਿਚ ਦੁੱਖ ਪਾਵੇਗਾ, ਦੋਜਕਾਂ ਦੀ ਅੱਗ ਦੇ ਵਿਚ ਸੜੇਗਾ ਪਾਪੀਆ, ਜਿਹੜਾ ਤੂੰ ਪਾਪ ਕੀਤਾ।
ਗੁਰੂ ਅਵਗਿਆ ਦੇਖ ਕਮਾਏ,
ਸਤਿਗੁਰਾਂ ਦੀ ਬੜੀ ਵੱਡੀ ਭਾਰੀ ਅਵਗਿਆ ਕੀਤੀ ਹੈ, ਸਾਹਿਬ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਅਵਗਿਆ ਕੀਤੀ ਹੈ,
ਅਰਦਾਸ ਬੁਲਾਏ,
ਸੁਣ ਕੇ ਡਰ ਗਿਆ ਨੁਰੰਗੇ ਨੇ ਤਾੜੀ ਮਾਰੀ ਤੇ ਬਾਹਰੋਂ ਆਪਣੇ ਸਿਪਾਹੀ ਸੱਦੇ,
ਖਰੇ ਸਮੀਪ ਕਰੇ ਸਮਝਾਏ,
ਸਿਪਾਹੀਆਂ ਨੂੰ ਉਹਨੇ ਆਪਣੇ ਕੋਲ ਖੜਾ ਕੀਤਾ, ਕਹਿੰਦਾ ਸਾਰੇ ਮੇਰੇ ਪਲੰਘੇ ਦੇ ਆਲੇ ਦੁਆਲੇ ਖਲੋ ਜੋ, ਕਿਤੇ ਬਾਹਰ ਨਾ ਜਾਇਆ ਜੇ, ਦੂਰ ਨਾ ਜਾਇਆ ਜੇ,
ਦੂਦਾ ਕਰਵਾਇਓ ਪ੍ਰਿਅੰਕ,
ਜਿਹੜਾ ਪਲੰਘਾ ਮੂਧਾ ਕਰ ਦਿੱਤਾ ਸੀ ਨਾ ਭਾਈ ਸਾਹਿਬ ਨੇ, ਉਹ ਪਲੰਘਾ ਇਹਨੇ ਸਿੱਧਾ ਕਰਵਾਇਆ, ਸਿਪਾਹੀਆਂ ਨੂੰ ਕਹਿ ਕੇ ਪਲੰਘਾ ਸਿੱਧਾ ਕਰਵਾਇਆ,
ਬੋਡੀ ਉਪਨ ਪੈ ਪੀ ਸਸ਼ੰਕ,
ਪਲੰਘੇ ਤੇ ਲੇਟ ਗਿਆ, ਡਰਿਆ ਰਿਹਾ, ਨੀਂਦ ਤਾਂ ਨਹੀਂ ਆਈ ਤੇ ਡਰਿਆ ਰਿਹਾ ਭੈ ਦੇ ਸਹਿਤ ਸ਼ਸ਼ੰਕ ਹੋ ਕੇ, ਪਤਾ ਨਹੀਂ ਕੌਣ ਸੀ ਜਿਹਨੇ ਆ ਕੇ ਮੇਰਾ ਪਲੰਘਾ, ਏਡਾ ਵੱਡਾ ਵਜਨੀ ਪਲੰਘ ਹੈ, ਮੂਧਾ ਚੁੱਕ ਕੇ ਮਾਰ ਦਿੱਤਾ, ਪਤਾ ਨਹੀਂ ਕੌਣ ਸੀ ਏਦਾਂ ਡਰਿਆ ਹੋਇਆ ਨੁਰੰਗਾ,
ਨੀਂਦ ਨਾ ਪਾਏ ਜੁਟੇ ਬਿਲੋਚਨ,
ਨੀਂਦ ਕਿੱਥੇ ਆਉਣੀ ਸੀ ਹੁਣ ਡਰਦੇ ਨੂੰ, ਪਤਾ ਸੀ ਵੀ ਜੇ ਮੈਂ ਸੌ ਗਿਆ ਦੁਬਾਰਾ, ਉਹਨੇ ਕਿਹਾ ਜੇ ਸੌ ਗਿਆ ਨਾ ਇੱਥੇ ਤੇ ਤੇਰੇ ਪ੍ਰਾਣ ਵਿਨਾਸ਼ ਕਰ ਦਿਆਂਗਾ, ਰਾਤ ਨੂੰ ਮੁੜ ਕੇ ਨੀਂਦ ਨੀ ਪਾਈ, ਅੱਖਾਂ ਵੀ ਬੰਦ ਨੀ ਕਰਦਾ, ਖੁੱਲੀਆਂ ਹੋਈਆਂ ਨੇ,
ਨਾਨਾ ਬਿਦ ਸੋਚਤ ਇਤ ਸੋਚਨ,
ਨਾਨਾ ਪ੍ਰਕਾਰ ਦੀਆਂ ਸੋਚਾਂ ਸੋਚਦਾ, ਕਈ ਤਰ੍ਹਾਂ ਦੀਆਂ ਸੋਚਾਂ, ਕਈ ਪ੍ਰਕਾਰ ਦੀਆਂ ਸੋਚਾਂ ਸੋਚਦਾ ਨੁਰੰਗਾ ਪਾਪੀ,
ਸੱਠ ਨਾ ਕਹਿਤ ਨਾ ਦੂਜੇ ਪਾਤ,
ਹੱਥੀ ਬੜਾ ਸੀ, ਜੋ ਕੁਝ ਇਹਦੇ ਨਾਲ ਬੀਤਿਆ ਨਾ, ਜੋ ਕੁਝ ਹੋਇਆ ਕਿਸੇ ਦੂਜੇ ਨੂੰ ਦੱਸਦਾ ਨੀ ਵੀ ਕਿਤੇ ਮੇਰੀ ਬੇਇੱਜ਼ਤੀ ਨਾ ਹੋਵੇ, ਮੇਰਾ ਨਿਰਾਦਰ ਨਾ ਹੋਵੇ, ਇਸ ਕਰਕੇ ਹੱਟ ਕਰਕੇ ਕਿਸੇ ਦੂਜੇ ਨੂੰ ਆਪਣਾ ਡਰ ਨੀ ਦੱਸਦਾ,
ਹੋਏ ਨਾ ਜੋ ਵੀ ਇਤਰਾਤ,
ਮਾਲਕ ਸੋਚਦਾ ਵੀ ਕਿਤੇ ਮੇਰੀ ਨਿੰਦਾ ਨਾ ਹੋਵੇ, ਜੇ ਮੈਂ ਦੱਸਿਆ ਵੀ ਏਦਾਂ ਰਾਤ ਨੂੰ ਕੋਈ ਆਇਆ ਸੀ ਮੇਰਾ ਪਲੰਘਾ ਮੂਧਾ ਮਾਰ ਕੇ, ਉਹਨੇ ਕਿਹਾ ਦਿੱਲੀਓ ਬਾਹਰ ਚਲਾ ਜਾ, ਜੇ ਕਿਸੇ ਨੂੰ ਇਹ ਗੱਲ ਮੈਂ ਦੱਸੀ ਤੇ ਲੋਕ ਮੇਰੀ ਨਿੰਦਾ ਕਰਨਗੇ ਵੀ ਨੁਰੰਗੇ ਨੇ ਪਾਪ ਕੀਤਾ, ਨੁਰੰਗੇ ਨੇ ਭੈੜਾ ਕਰਮ ਕੀਤਾ, ਖੋਟਾ ਕਰਮ ਕੀਤਾ, ਕਿਤੇ ਮੇਰੀ ਨਿੰਦਾ ਨਾ ਹੋਵੇ। ਇਸ ਡਰ ਕਰਕੇ ਨੁਰੰਗਾ ਆਪਣਾ ਇਹ ਡਰ ਕਿਸੇ ਨੂੰ ਨਹੀਂ ਦੱਸਦਾ।
ਜਾਗਤ ਸਗਰੀ ਰਾਤ ਬਿਤਾਏ,
ਇਹਨੇ ਜਾਗਦਿਆਂ ਸਾਰੀ ਰਾਤ ਬਤੀਤ ਕੀਤੀ ਹੈ।
ਪਹਿਰੋ ਪ੍ਰਾਤ ਆਏ,
ਸਾਰੀ ਰਾਤ ਪਹਿਰੇਦਾਰੇ ਦੇ ਕੋਲ ਖਲੋਤੇ ਰਹੇ ਤੇ ਇਹਨੇ ਨੂੰ ਦਿਨ ਚੜਾਇਆ।
ਆਦ ਨਿਵਾਜ ਕੀ ਉਪਚਾਰ,
ਇਹਨੇ ਆ ਕੇ ਨਮਾਜ਼ ਆਦਿਕ ਦੇ ਉਪਚਾਰ ਕੀਤੇ ਹਨ।
ਕਰਤ ਭਇਓ ਮੱਜਨ ਕੋ ਧਾਰ,
ਨਮਾਜ਼ੀ ਤੇ ਪੱਕਾ ਸੀ ਨਾ, ਆਪਣੇ ਧਰਮ ਦੇ ਵਿਚ ਪੱਕਾ ਸੀ, ਇਸਲਾਮ ਧਰਮ ਦੀ ਕੱਟੜਤਾ ਇਹਦੇ ਅੰਦਰ ਸੀ। ਇਸ਼ਨਾਨ ਪਾਣੀ ਕਰਕੇ ਨੇ ਨਮਾਜ਼ ਪੜ੍ਹੀ ਹੈ ਸਵੇਰ ਦੀ,
ਰਿੰਦ ਕਲਾਮ ਪੜ੍ਹੀ ਬੋ ਬਾਰੇ,
ਕਈ ਕਲਾਮਾਂ ਪੜ੍ਹੀਆਂ ਵੀ ਮੈਨੂੰ ਡਰ ਨਾ ਲੱਗੇ ਦੁਬਾਰਾ ਉਹ ਜਿਹੜਾ ਰਾਤ ਆਇਆ ਸੀ ਪਲੰਘਾ ਮੁੱਧਾ ਕਰਨ ਵਾਲਾ ਦੁਬਾਰਾ ਨਾ ਆ ਜਾਏ। ਕਈ ਪ੍ਰਕਾਰ ਦੀਆਂ ਕਲਮਾਂ ਪੜਦਾ, ਕਈ ਪ੍ਰਕਾਰ ਦੇ ਕਲਮਾਂ ਦੇ ਜਾਪ ਕਰਦਾ ਨੁਰੰਗਾ।
ਆਇਓ ਉਤਪਨ ਸਭਾ ਮਜਾਰੇ,
ਚੜਿਆ ਤੇ ਚੜ ਕੇ ਉਸ ਦਿਨ ਚੜੇ ਆਪਣੀ ਸਭਾ ਵਿਚ ਚੱਲ ਕੇ ਆਇਆ।
ਬੀਤੇ ਜਥਾ ਦੁਸ਼ਟ ਕੋ ਸੰਗ,
ਜੋ ਕੁਝ ਦੁਸ਼ਟ ਦੇ ਨਾਲ ਵਰਤਿਆ ਬੀਤਿਆ ਹੈ।
ਕਹੋ ਕਹੋ ਬੋਰ ਮੈਂ ਅਕੇਲ ਪ੍ਰਸੰਗ,
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਕੁਝ ਨੁਰੰਗੇ ਨਾਲ ਬੀਤਿਆ ਉਹ ਕਥਾ ਮੈਂ ਬਾਅਦ ਵਿਚ ਕਹਾਂਗਾ, ਉਹ ਬਾਅਦ ਵਿਚ ਤੁਹਾਨੂੰ ਸੁਣਾਵਾਂਗਾ ਕਿ ਨੁਰੰਗੇ ਨਾਲ ਜੋ ਜੋ ਬੀਤਿਆ ਹੈ।
ਦਿੱਲੀ ਮੈਂ ਸੁਪਤਨ ਪਾਇਓ, ਰਿਓ ਵੈਰੀ ਉਰਡਰ ਪਾਇਓ।
ਖਾਲਸਾ ਜੀ ਮੁੜ ਕੇ ਔਰੰਗਜ਼ੇਬ ਮੱਕਰ ਸੁਦੀ ਪੰਚਮੀ ਦੀ ਰਾਤ ਬੀਤੀ, ਉਸ ਰਾਤ ਤੋਂ ਬਾਅਦ ਮੁੜ ਕੇ ਦਿੱਲੀ ਵਿਚ ਸਾਰੀ ਜ਼ਿੰਦਗੀ ਨੁਰੰਗਾ ਨੇ ਸੌਂ ਪਾਇਆ। ਦਿੱਲੀ ਤੋਂ ਬਾਅਦ ਉਧਰ ਹੀ ਚਲਾ ਗਿਆ ਦੱਖਣ ਵਾਲੇ ਪਾਸੇ ਤੇ ਔਰੰਗਾਬਾਦ ਦੇ ਇਲਾਕੇ ਦੇ ਵਿਚ ਹੀ ਅਹਿਮਦ ਨਗਰ ਵਾਲੇ ਪਾਸੇ, ਉਧਰ ਇਹਨੇ ਨਗਰ ਵਸਾ ਲਿਆ ਤੇ ਉਧਰ ਹੀ ਰਹਿਣ ਲੱਗ ਪਿਆ। ਜੇ ਕਿਤੇ ਦਿੱਲੀ ਆਉਂਦਾ ਵੀ ਸੀ ਨਾ ਬਾਅਦ ਵਿਚ, ਤੇ ਦਿੱਲੀ ਤੋਂ ਬਾਰ ਬਾਰ ਹੀ ਤੰਬੂ ਲਵਾ ਕੇ ਰਾਤ ਬਾਹਰ ਹੀ ਸੌਂਦਾ ਸੀ, ਦਿਨੇ ਦਿਨੇ ਦਿੱਲੀ ਸ਼ਹਿਰ ਚ ਆਉਂਦਾ ਸੀ, ਰਾਤ ਨੂੰ ਬਾਹਰ ਚਲਾ ਜਾਂਦਾ ਸੀ। ਨੁਰੰਗੇ ਦੀ ਉਹ ਜਿਹੜੀ ਸਾਰੀ ਕਥਾ ਜੋ ਇਹਦੇ ਨਾਲ ਬੀਤੀ ਹੈ, ਭਾਈ ਸਾਹਿਬ ਕਹਿੰਦੇ ਮੈਂ ਉਹ ਅੱਗੇ ਸੁਣਾਵਾਂਗਾ। ਕਹਿੰਦੇ ਇਸ ਜਗ੍ਹਾ ਤੇ ਹੁਣ ਸੂਰਜ ਪ੍ਰਕਾਸ਼ ਦੀਆਂ ਜਿਹੜੀਆਂ 12 ਰਾਸਾਂ ਨੇ ਉਹ ਪੂਰਨ ਹੋ ਰਹੀਆਂ ਨੇ। ਸੂਰਜ ਪ੍ਰਕਾਸ਼ ਜਿਹੜਾ ਗ੍ਰੰਥ ਹੈ, ਕਿਉਂਕਿ ਸੂਰਜ ਸਾਲ ਦੇ ਵਿਚ 12 ਰਾਸਾਂ ਚੋਂ ਵਿਚਰਦਾ, 12 ਰਾਸਾਂ ਚੋਂ ਇਕ ਮਹੀਨਾ ਲੱਗਦਾ ਉਹਨੂੰ ਇਕ ਰਾਸ ਚੋਂ ਦੂਸਰੀ ਰਾਸ ਵਿਚ ਜਾਂਦੇ ਆ। ਇਸ ਗ੍ਰੰਥ ਦਾ ਨਾਂ ਭਾਈ ਸਾਹਿਬ ਨੇ ਸੂਰਜ ਪ੍ਰਕਾਸ਼ ਰੱਖਿਆ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਨਾਂ ਹੈ। ਤੇ ਸੂਰਜ ਪ੍ਰਕਾਸ਼ ਹੋਣ ਕਰਕੇ ਭਾਈ ਸਾਹਿਬ ਨੂੰ 12 ਰਾਸਾਂ ਦੇ ਵਿਚ ਵੰਡਿਆ ਪਹਿਲਾਂ। ਕਹਿੰਦੇ ਇੱਥੇ ਹੁਣ ਜਿਹੜੀਆਂ 12 ਰਾਸਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਉਹ ਪੂਰਨ ਹੁੰਦੀਆਂ ਨੇ।
ਜਿਮਰਾ ਵਰਤੈ 12 ਮਾਸ,
ਜਿਵੇਂ ਸੂਰਜ 12 ਰਾਸਾਂ ਦੇ ਵਿਚ ਸਾਲ ਦੇ ਵਿਚ ਵਰਤਦਾ ਹੈ।
ਜਿਮ ਸਤਿਗੁਰ ਕੋ ਮਹਿਦ ਪ੍ਰਕਾਸ਼,
ਇਸੇ ਤਰ੍ਹਾਂ ਸਤਿਗੁਰਾਂ ਦਾ ਜਿਹੜਾ ਮਹਿਦ ਪ੍ਰਕਾਸ਼ ਹੈ ਗੁਰੂ ਸਾਹਿਬ ਦੇ ਇਤਿਹਾਸ ਦਾ, ਉਹ ਇਤਿਹਾਸ ਦਾ ਜਿਹੜਾ ਪ੍ਰਕਾਸ਼ ਹੈ ਮਹਾਰਾਜ ਜੀ ਦਾ, ਉਹ ਵੀ ਸੂਰਜ ਦੇ ਸਮਾਨ ਹੈ। ਭਾਈ ਸਾਹਿਬ ਕਹਿੰਦੇ ਮੈਂ ਦੁਆ ਦਸ 12 ਰਾਸਾਂ ਦੇ ਵਿਚ ਹੀ ਉਹ ਸਾਰਾ ਸੂਰਜ ਸਮਾਨ ਜਿਹੜਾ ਪ੍ਰਕਾਸ਼ ਇਤਿਹਾਸ ਹੈ ਗੁਰੂ ਸਾਹਿਬ ਦਾ, ਉਹ ਮੈਂ ਵਰਣਨ ਕੀਤਾ ਹੈ।
ਇੱਕ ਰਾਸ ਜਿਵੇਂ ਸੂਰਜ ਚੱਲੇ,
ਜਿਵੇਂ ਸੂਰਜ ਇੱਕ ਰਾਸ ਦੇ ਵਿਚੋਂ ਚੱਲ ਕੇ
ਦੂਸਰੀ ਗਮਨਤ ਮਿਲੇ,
ਫਿਰ ਦੂਜੀ ਰਾਸ ਵਿਚ ਆ ਕੇ ਮਿਲ ਜਾਂਦਾ, ਦੂਜੀ ਤੋਂ ਤੀਜੀ ਰਾਸ ਤੇ ਚਲਾ ਜਾਂਦਾ ਹੈ।
ਹੁਣ ਗੁਰਤਾ ਰਸ ਪਰਸਵਾ,
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਸੂਰਜ ਸਮਾਨ ਨੇ, ਤੇ ਗੁਰਤਾ ਗੱਡੀ ਦੀ ਜਿਹੜੀ ਰੱਥ ਹੈ, ਸੂਰਜ ਵੀ ਰੱਥ ਤੇ ਸਵਾਰ ਹੋ ਕੇ ਜਾਂਦਾ ਨਾ ਇੱਕ ਰਾਸ ਤੋਂ ਦੂਸਰੀ ਰਾਸ ਵਿਚ, ਇਦਾਂ ਸਤਿਗੁਰੂ ਜੀ ਵੀ ਸੂਰਜ ਦੇ ਸਮਾਨ ਨੇ ਔਰ ਗੁਰਤਾ ਗੱਡੀ ਰੂਪੀ ਰੱਥ ਤੇ ਸਵਾਰ ਹੋ ਕੇ
ਜਗਤ ਬਿਨਸਿਓ ਅੰਧਕਾਰ,
ਜਗਤ ਵਿਚ ਉਦੇ ਹੋਏ ਪ੍ਰਗਟ ਹੋਏ ਤੇ ਮਹਾਰਾਜ ਜੀ ਐਸੇ ਪ੍ਰਗਟ ਹੋਏ ਕਿ ਸਾਰੇ ਜਗਤ ਦਾ ਜਿਹੜਾ ਅੰਧਕਾਰ ਹਨੇਰਾ ਸੀ ਉਹ ਖਤਮ ਹੋ ਗਿਆ, ਅੰਧਕਾਰ ਬਿਨਸ ਗਿਆ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸੂਰਜ ਸਮਾਨ ਮਹਾਰਾਜ ਜੀ ਪ੍ਰਕਾਸ਼ਕ ਹੋਏ।
ਗਿਰਾ ਸਮੂਰਿਸ਼ਮ ਜਿਨ ਕੇਰੇ,
ਖਾਲਸਾ ਜੀ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਉਹ ਬਾਣੀ ਸੂਰਜ ਦੀਆਂ ਰਿਸ਼ਮਾਂ ਨੇ, ਸੂਰਜ ਦੀਆਂ ਕਿਰਨਾਂ ਹਨ।
ਸਿੱਖੀ ਆਤਪ ਦਿਵੈ ਵਡੇਰੇ,
ਜਿੰਨੀ ਸਿੱਖੀ ਹੈ ਸਤਿਗੁਰਾਂ ਦੀ ਇਹ ਧੁੱਪ ਹੈ ਸੂਰਜ ਦੀ, ਜਿਵੇਂ ਸੂਰਜ ਦੀਆਂ ਰਿਸ਼ਮਾਂ ਨੇ ਉਹ ਬਾਣੀ ਹੈ, ਤੇ ਜਿਹੜੀ ਧੁੱਪ ਹੈ ਉਹ ਮਾਨੋ ਗੁਰੂ ਕੀ ਸਿੱਖੀ ਜਿੰਨੀ ਹੈ, ਉਹ ਸਾਰੀ ਧੁੱਪ ਦੇ ਸਮਾਨ ਹੈ।
ਬ੍ਰਹਮ ਗਿਆਨ ਜਿਨ ਤੇਜ ਬਿਲੰਦ,
ਧੁੱਪ ਦੇ ਵਿੱਚ ਤੇਜ ਵੀ ਹੁੰਦਾ ਨਾ, ਤੇਜ ਹੁੰਦਾ ਜਿਹੜੀ ਸਰੀਰ ਨੂੰ ਸੇਕ ਦਿੰਦੀ ਹੈ। ਕਹਿੰਦੇ ਜਿਹੜੀ ਸਿੱਖੀ ਰੂਪੀ ਧੁੱਪ ਹੈ ਇਹਦੇ ਵਿੱਚ ਬ੍ਰਹਮ ਗਿਆਨ ਰੂਪੀ ਤੇਜ ਮਿਲਿਆ ਹੋਇਆ।
ਭਗਤ ਸੁਗਤ ਤੋਂ ਬਸੀ ਮੁਕੰਦ,
ਔਰ ਭਗਤੀ ਦੇ ਵਸ ਹੋਣਾ ਇਹੀ ਮੁਕਤੀ ਦਾਤੀ ਹੈ।
ਹਿੰਦੂ ਤੁਰਕਨ ਪੰਥ ਅਨੇਕ,
ਹਿੰਦੂ ਤੇ ਤੁਰਕਾਂ ਦੇ ਅਨੇਕਾਂ ਪੰਥ ਨੇ, ਅਨੇਕਾਂ ਮਤ ਹਨ।
ਕਹਿ ਕਹਾਂ ਲਗ ਉਡਨ ਵਿਵੇਕ,
ਜਿੰਨੇ ਹਿੰਦੂ ਤੇ ਮੁਸਲਮਾਨਾਂ ਦੇ ਮਤ ਨੇ ਉਹ ਸਾਰੇ ਤਾਰਿਆਂ ਦੇ ਪ੍ਰਕਾਸ਼ ਵਾਂਗਰ ਨੇ। ਸੂਰਜ ਚੜਿਆ ਹੋਵੇ ਤਾਰੇ ਕਿੱਥੇ ਦਿਸਦੇ ਨੇ। ਕਹਿੰਦੇ ਸਿੱਖੀ ਦੀ ਧੁੱਪ ਦਾ ਵਿਸਥਾਰ ਹੈ ਤੇ ਸਿੱਖੀ ਦੀ ਧੁੱਪ ਦੇ ਵਿੱਚ ਬ੍ਰਹਮ ਗਿਆਨ ਦਾ ਤੇਜ ਹੈ। ਇਸ ਤੇਜ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਮਤ ਨੇ ਉਹ ਤਾਰਿਆਂ ਦੇ ਸਮਾਨ ਹਨ।
ਗਨ ਕੋ ਚਮਤਕਾਰ ਛਪ ਗਏ ਗੁਰ ਪ੍ਰਤਾਪ ਸਭ ਉਪਰ ਭਇਓ।
ਕਹਿੰਦੇ ਇਹਨਾਂ ਸਾਰੇ ਮਤਾਂ ਦਾ ਜਿਹੜਾ ਤੇਜ ਪ੍ਰਤਾਪ ਤਾਰਿਆਂ ਵਾਂਗਰ ਸੀ ਉਹ ਛੁਪ ਗਿਆ ਤੇ ਸਾਰਿਆਂ ਦੇ ਉੱਤੇ ਸਤਿਗੁਰਾਂ ਦਾ ਜਿਹੜਾ ਸੂਰਜ ਰੂਪੀ ਪ੍ਰਤਾਪ ਹੈ ਉਹ ਸਾਰਿਆਂ ਦੇ ਉੱਤੇ ਛਾ ਗਿਆ, ਸਭ ਦੇ ਉੱਤੇ ਹਾਵੀ ਹੋ ਗਿਆ।
ਪ੍ਰੇਮੀ ਸੰਤ ਮਹੰਤ ਅਨੰਤ,
ਖਾਲਸਾ ਜੀ ਜਿੰਨੇ ਗੁਰੂ ਘਰ ਦੇ ਪ੍ਰੇਮੀ ਨੇ, ਸੰਤ ਨੇ, ਮਹੰਤ ਨੇ, ਅਨੰਤ ਸਾਧੂ ਹਨ।
ਪੰਕਜ ਜਿਦ ਕਿਤ ਬਿਗ ਸੰਤ,
ਕਮਲ ਦੇ ਫੁੱਲ ਨੇ, ਸੂਰਜ ਰੂਪੀ ਗੁਰੂ ਰੂਪੀ ਸੂਰਜ ਨੂੰ ਵੇਖ ਕੇ ਖਿੜੇ ਹੋਏ ਕਮਲ ਹਨ।
ਤੋਮ ਤੇਜ ਤੁਰਕੇਸ਼ ਤਮੀ ਪਥ,
ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਇਹ ਰਾਤ ਦੇ ਚੰਦਰਮਾ ਵਾਂਗਰ ਹੈ, ਇਹ ਚੰਦਰਮਾ ਦੇ ਸਮਾਨ ਹੈ।
ਫੀਕੋ ਪਰਿਓ ਪ੍ਰਕਾਸ਼ ਭਇਓ ਅਥ,
ਗੁਰੂ ਰੂਪੀ ਸੂਰਜ ਚੜਿਆ ਉਹਦੇ ਸਾਹਮਣੇ ਇਹਦਾ ਜਿਹੜਾ ਤੇਗ ਸੀ ਚੰਦਰਮਾ ਦਾ ਉਹ ਵੀ ਫਿੱਕਾ ਪੈ ਗਿਆ।
ਸ਼ਰਾ ਕੁਚਲਣੀ ਨਿਸ਼ਾ ਬਿਨਾ ਤੇ,
ਚਲਣੀ ਭੈੜੀ ਚਾਲ ਚੱਲਣ ਵਾਲੀ ਸ਼ਰਾ ਸੀ ਸਲਾਮ ਧਰਮ ਦੀ, ਇਹ ਰਾਤ ਸੀ, ਇਹ ਰਾਤ ਬਿਨਸ ਗਈ ਸਤਿਗੁਰਾਂ ਦੇ ਪ੍ਰਕਾਸ਼ ਨਾਲ।
ਹਿੰਦੂ ਕੋਕ ਪਾਏ ਸੁਖਰਾ ਤੇ,
ਹਿੰਦੂ ਰੂਪੀ ਚਕਵੇ ਚਕਵੀਆਂ ਨੇ ਉਹ ਸਾਰੇ ਸੁਖੀ ਹੋ ਗਏ।
ਸਹਿਤ ਮੁਲਾਣੇ ਨੋਰੰਗ ਚੋਰ,
ਮੁਲਾਣੇ ਦੇ ਸਹਿਤ ਮੁਲਾਣਿਆਂ ਤੇ ਕਾਜੀਆਂ ਦੇ ਸਹਿਤ ਜਿਹੜਾ ਨੁਰੰਗਾ ਸੀ ਉਹ ਚੋਰ ਨੇ ਸਾਰੇ, ਤੇ ਰਾਤ ਬਿਨਸ ਜਾਏ ਤੇ ਚੋਰਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ ਦਿਨ ਦੇ ਚਾਨਣੇ ਚ।
ਖੀਨਤ ਧਰਮ ਦਰਬ ਕਰ ਜੋਰ,
ਚੋਰ ਸਨ ਇਹ ਲੋਕਾਂ ਦਾ ਧਰਮ ਰੂਪੀ ਧਨ ਖੋ ਰਹੇ ਸੀ ਜ਼ੋਰ ਕਰਕੇ। ਚੋਰ ਵੀ ਧਨ ਚੋਰੀ ਕਰਦੇ ਨੇ ਨਾ ਰਾਤ ਨੂੰ। ਕਹਿੰਦੇ ਜਿਹੜੇ ਨੁਰੰਗੇ ਸਹਿਤ ਮੁਲਾਣੇ ਸਨ ਇਹ ਲੋਕਾਂ ਦਾ ਧਰਮ ਧਨ ਧਰਮ ਰੂਪੀ ਜਿਹੜਾ ਧਨ ਸੀ ਜ਼ੋਰ ਨਾਲ ਖੋ ਰਹੇ ਸਨ।
ਲੱਜਤ ਦਬਕੇ ਉਹ ਦੁੱਖ ਭਰੇ,
ਉਹ ਵੀ ਲੱਜਤ ਹੋ ਗਏ, ਦਬਕ ਗਏ, ਡਰ ਗਏ ਤੇ ਦੁਖੀ ਹੋ ਗਏ।
ਦਿੱਲੀਪੁਰ ਤੇ ਕਾਢਨ ਕਰਿਓ,
ਦੋਵੇਂ ਪਾਤਸ਼ਾਹ ਇਹੋ ਜਿਹੇ ਸੂਰਗ ਸਮਾਨ ਪ੍ਰਕਾਸ਼ਿਤ ਹੋਏ ਕਿ ਨੁਰੰਗੇ ਨੂੰ ਦਿੱਲੀ ਨਗਰ ਵਿਚੋਂ ਮੁਲਾਣਿਆਂ ਸਹਿਤ ਬਾਹਰ ਕੱਢ ਦਿੱਤਾ, ਮੁਲਾਣਿਆ ਸਹਿਤ ਦਿੱਲੀ ਵਿਚੋਂ ਕੱਢ ਦਿੱਤਾ ਇਹਨੂੰ।
ਪੀਰ ਚਕੋਰ ਭਏ ਅਨਮਾਨੇ,
ਇਹਨਾਂ ਦੇ ਪੀਰ ਸੀ ਤੁਰਕਾਂ ਦੇ, ਉਹ ਚਕੋਰਾਂ ਵਾਂਗਰ ਸੀ, ਉਹ ਵੀ ਅਨਮਣੇ ਹੋ ਗਏ। ਉਹ ਪੀਰ ਜਿਹੜੇ ਸਨ ਚਕੋਰਾਂ ਵਾਂਗਰ, ਚਕੋਰਾਂ ਸੂਰਜ ਚੜੇ ਤੇ ਦੁਖੀ ਹੁੰਦੀਆਂ ਨੇ, ਉਹ ਜਿਹੜੇ ਇਹਨਾਂ ਦੇ ਜਿੰਨੇ ਪੀਰ ਸਨ ਅਨਮਣੇ ਹੋ ਗਏ।
ਕੁਮੁਦ ਤੁਰਕ ਮੁਰਝਾਵਤ ਘਨੇ,
ਜਿੰਨੇ ਤੁਰਕਾਂ ਰੂਪੀ ਕੁਮੁਦ ਦੇ ਬੂਟੇ ਸੀ, ਫੁੱਲ ਸੀ, ਸਾਰੇ ਮੁਰਝਾ ਗਏ।
ਬਾਗ ਭਾਂਗ ਪੁਕਾਰੂ ਜੰਬਕ ਮੋਟੇ,
ਕਹਿੰਦੇ ਜਿਹੜੇ ਪੁਕਾਰੂ ਬਾਂਗਾਂ ਦੇਣ ਵਾਲੇ ਪੁਕਾਰੂ ਸਨ, ਯਾਨੀ ਕਿ ਮੁਲਾਣੇ ਜਿਹੜੇ ਬਾਂਗ ਦਿੰਦੇ ਨੇ ਜਾ ਕੇ, ਉਹ ਬਾਂਗਾਂ ਦੇਣ ਵਾਲੇ ਜਿਹੜੇ ਗਿੱਦੜ ਸਨ ਮੋਟੇ।
ਉਰਨ ਲਗੇ ਜਿਦ ਕਿਤੇ ਜਿਦ ਖੋਟੇ,
ਗਿੱਦੜ ਹਮੇਸ਼ਾ ਰਾਤ ਨੂੰ ਉੱਚੀ ਉੱਚੀ ਆਵਾਜ਼ ਵਿਚ ਕੂਕਦੇ ਨੇ, ਜਦੋਂ ਦਿਨ ਚੜਦਾ ਤੇ ਚੁੱਪ ਕਰ ਜਾਂਦੇ ਨੇ। ਗੁਰੂ ਰੂਪੀ ਸੂਰਜ ਦੇ ਪ੍ਰਕਾਸ਼ ਦੇ ਸਾਹਮਣੇ ਇਹ ਜਿਹੜੇ ਮੁਲਾਣੇ ਬਾਂਗਾਂ ਦੇਣ ਵਾਲੇ ਗਿੱਦੜਾਂ ਦੇ ਸਮਾਨ, ਉੱਚੀ ਉੱਚੀ ਕੂਕਾਂ ਮਾਰਨ ਵਾਲੇ ਸਾਰੇ ਲੁਕ ਗਏ ਖੋਟੇ ਚਿੱਤਾਂ ਵਾਲੇ।
ਕਾਜ਼ੀ ਪਾਚਕ ਬੇਮਤ ਅੰਦੇ,
ਕਾਜ਼ੀ ਉੱਲੂਆਂ ਦੇ ਸਮਾਨ ਸਨ, ਰਾਤ ਨੂੰ ਆਪਣਾ ਪੂਰਾ ਜ਼ੋਰ ਪਾਉਣ ਵਾਲੇ ਸਨ, ਮਤ ਦੇ ਅੰਨੇ।
ਦੂਸ਼ਣ ਹੋਏ ਬੈਠ ਜਨ ਬੰਦੇ,
ਗੁਰੂ ਰੂਪੇ ਸੂਰਜ ਉਦੇ ਆਇਆ, ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਇਹ ਵੀ ਜਾ ਕੇ ਲੁਕ ਗਏ ਜਿਵੇਂ ਮਾਨੋ ਬੰਨੇ ਗਏ ਹਨ।
ਤਮਚਰ ਜਾਤਨਿਕ ਜੇ ਹੈ,
ਰਾਤ ਵਿਚ ਵਿਚਰਨ ਵਾਲੇ ਤਮਚਰ ਅਨੇਕਾਂ ਜਾਤੀਆਂ ਦੇ ਜੀਵ ਹਨ।
ਸੋ ਉਮਰਾਵ ਆਦ ਦੁਕ ਲੈ,
ਬਾਦਸ਼ਾਹ ਦੇ ਉਮਰਾਵ ਨੇ ਸਾਰੇ ਅਫਸਰ ਨੇ ਜਿਹੜੇ ਤਮਚਰ ਨੇ, ਉਹ ਰਾਤ ਵਿਚ ਫਿਰਨ ਵਾਲੇ ਜੀਵ, ਉਹ ਵੀ ਸਾਰੇ ਦੁੱਖ ਲੈ ਰਹੇ ਨੇ।
ਸੂਰਜ ਸਤਿਗੁਰ ਉਦੇ,
ਇਹਦਾ ਸਤਿਗੁਰੂ ਰੂਪੀ ਸੂਰਜ ਚੜਿਆ, ਸਤਿਗੁਰੂ ਰੂਪੀ ਸੂਰਜ ਉਦੇ ਹੋਇਆ ਹੈ।
ਸਮੇਂ ਅਗਿਆਨ ਸਮੀਪ ਨਾ ਕਦੇ,
ਜਿਵੇਂ ਸੂਰਜ ਦੇ ਨੇੜੇ ਕਦੇ ਹਨੇਰਾ ਨਹੀਂ ਜਾਂਦਾ, ਇਦਾਂ ਸਤਿਗੁਰਾਂ ਦੇ ਨੇੜੇ ਕਦੇ ਅਗਿਆਨਤਾ ਦਾ ਤਮ ਨਹੀਂ ਆਉਂਦਾ।
ਕਰਾਮਾ ਜੋ ਤਨ ਕੇ ਆਨੰਦੇ
ਅਨੇਕ ਆਜਮਤਾ ਕਲਾਵਾਂ ਦੇ ਸਹਿਤ ਸਤਿਗੁਰੂ ਜੀ ਆਨੰਦਿਤ ਹਨ।
ਨਾਨਾ ਬਰਨ ਕਿਰੇ ਅਰਬਿੰਦੇ
ਨਾਨਾ ਪ੍ਰਕਾਰ ਦੇ ਰੰਗਾਂ ਦੇ ਰੰਗ ਬਿਰੰਗੇ ਖਿਲ ਫੁੱਲ ਖਿੜੇ ਹੋਏ ਨੇ ਸਿੱਖਾਂ ਦੇ ਰੂਪ ਦੇ ਵਿਚ।
ਜਗਿਆਸੀ ਭੋਰ ਲਵਾਏ
ਖਾਲਸਾ ਜੀ ਜਿੰਨੇ ਜਗਿਆਸੂ ਨੇ ਉਹ ਸਾਰੇ ਭਵਰੇ ਨੇ ਉਹ ਭੌਰ ਹੋ ਕੇ ਲੁਭਾਏ ਮਾਨ ਹੋ ਰਹੇ ਨੇ।
ਸਹਿਜ ਪ੍ਰੇਮ ਮਕਰੰਦ ਪਾਏ
ਸਤਿਗੁਰਾਂ ਦੇ ਕੋਲੋਂ ਵੱਡਾ ਭਾਰੀ ਪ੍ਰੇਮ ਰੂਪੀ ਮਕਰੰਦ ਪ੍ਰਾਪਤ ਕਰ ਰਹੇ ਹਨ।
ਸਿੱਖੀ ਬੋ ਸੁਗੰਧਤਾ ਪਏ ਸਗਰੇ ਜਗਤ ਪਸਰ ਕਰ ਗਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਿੱਖੀ ਉਹ ਸਾਰੇ ਜਗਤ ਵਿਚ ਉਸ ਕਮਲ ਦੇ ਫੁੱਲਾਂ ਦੀ ਸੁਗੰਧੀ ਪਸਰੀ ਹੋਈ ਹੈ। ਸਾਰੇ ਜਗਤ ਦੇ ਵਿਚ ਉਹ ਸੁਗੰਧਤਾ ਉਹ ਸੁਗੰਧੀ ਪਸਰੀ ਹੋਈ ਹੈ।
ਸਤਨਾਮ ਸਿਮਰਨ ਸੁਖ ਸ਼ੁਭ ਸਾਰ ਜੈ ਕੇ ਭਇਓ ਪ੍ਰਕਾਸ਼ ਉਦਾਰ।
ਔਰ ਮਹਾਰਾਜ ਜੀ ਦਾ ਜਿਹੜਾ ਸੱਚਾ ਨਾਮ ਉਹਦਾ ਸਿਮਰਨ ਹੈ ਇਹ ਸਾਰੇ ਕਰਮਾਂ ਚ ਸ਼ੁਭ ਸਾਰ ਕਰਮ ਹੈ। ਜੈ ਕਹਿ ਹਰ ਜਗ੍ਹਾ ਤੇ ਸੱਚੇ ਨਾਮ ਦਾ ਪ੍ਰਕਾਸ਼ ਹੋਇਆ। ਜਦੋਂ ਸਤਿਗੁਰੂ ਜੀ ਸੂਰਜ ਬਣ ਕੇ ਸੰਸਾਰ ਦੇ ਵਿਚ ਵਰਤੇ ਪ੍ਰਕਾਸ਼ਕ ਹੋਏ ਮਹਾਰਾਜ ਜੀ ਦੇ ਨਾਮ ਸਿਮਰਨ ਦੇ ਪ੍ਰਕਾਸ਼ ਦਾ ਪ੍ਰਕਾਸ਼ ਹੀ ਪ੍ਰਕਾਸ਼ ਸਾਰੇ ਜਗਤ ਵਿਚ ਵਰਤ ਗਿਆ।
ਇਸ ਕੋ ਪਾਏ ਸੁਖੀ ਜਗ ਪਏ
ਇਹਨੂੰ ਪ੍ਰਾਪਤ ਕਰਕੇ ਜਗਤ ਵਿਚ ਬਹੁਤ ਪ੍ਰਾਣੀ ਸੁਖੀ ਹੋਏ।
ਅਬ ਮੈਂ ਸੁਜਸ ਗੁਰਨ ਕੋ ਥੀਓ
ਸਾਰਿਆਂ ਵਿਚ ਸਤਿਗੁਰਾਂ ਦਾ ਭਾਰੀ ਸੁਜਸ ਪ੍ਰਗਟ ਹੋਇਆ।
ਕਰੇ ਉਹ ਗ੍ਰੰਥ ਗੁਰ ਕੀਰਤ ਕੇਰੋ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਗੁਰੂ ਦੀ ਕੀਰਤੀ ਦਾ ਇਹ ਗ੍ਰੰਥ ਲਿਖਿਆ। ਇਹ ਜਿਹੜਾ ਗ੍ਰੰਥ ਹੈ ਸੂਰਜ ਪ੍ਰਕਾਸ਼ ਇਹ ਮੈਂ ਸਤਿਗੁਰਾਂ ਦੀ ਕੀਰਤੀ ਦਾ ਉਹਨਾਂ ਦੀ ਉਪਮਾ ਦਾ ਗ੍ਰੰਥ ਲਿਖਿਆ ਹੈ।
ਪਠਨ ਸ਼ਰਨ ਪਲ ਪਾਏ ਵਧੇਰੇ
ਜਿਹੜਾ ਇਸ ਗ੍ਰੰਥ ਨੂੰ ਪੜ੍ਹਦਾ ਹੈ ਜਿਹੜਾ ਸੂਰਜ ਪ੍ਰਕਾਸ਼ ਦੀ ਕਥਾ ਨੂੰ ਪੜ੍ਹਦਾ ਹੈ ਜਾਂ ਸੁਣਦਾ ਹੈ ਉਹਨੂੰ ਬੜੇ ਭਾਰੀ ਫਲ ਦੀ ਪ੍ਰਾਪਤੀ ਹੁੰਦੀ ਹੈ।
ਸ੍ਰੀ ਸਤਿਗੁਰ ਕੇ ਅਨਕ ਬਿਲਾਸਾ ਗੁਪਤ ਵਿਦਤ ਸਭ ਹੋਏ ਪ੍ਰਕਾਸ਼ਾ।
ਸਤਿਗੁਰਾਂ ਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਬਿਲਾਸ ਕੌਤਕ ਨੇ ਚਾਹੇ ਉਹ ਗੁਪਤ ਨੇ ਚਾਹੇ ਉਹ ਵਿਦਤ ਨੇ ਸਾਰੇ ਪ੍ਰਗਟ ਹੋ ਜਾਂਦੇ ਹਨ।
ਜਰ ਜਰਨ ਆਦਿਕ ਗੁਣ ਘਨੇ
ਜਰ ਨੂੰ ਜਰਨ ਦੇ ਜਿਹੜੇ ਵੱਡੇ ਭਾਰੀ ਗੁਣ ਹਨ ਸਤ ਸੰਤੋਖ ਦਯਾਸ਼ੀਲ
ਸਭ ਕੋ ਜਾਣੈ ਬੋ ਵਿਦ ਬਨੇ
ਕਹਿੰਦੇ ਸਤਿਗੁਰਾਂ ਦਾ ਇਤਿਹਾਸ ਸੁਣ ਕੇ ਇਸ ਕਥਾ ਨੂੰ ਸੁਣ ਕੇ ਜਾਂ ਪੜ੍ਹ ਕੇ ਉਹਨਾਂ ਸਾਰੇ ਸ਼ੁਭ ਗੁਣਾਂ ਦਾ ਪਤਾ ਲੱਗਦਾ ਵੀ ਉਹ ਸ਼ੁਭ ਗੁਣ ਕਿਹੜੇ ਨੇ ਕਿਉਂਕਿ ਉਹ ਸਾਰੇ ਗੁਣ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੇ ਸਰੂਪ ਵਿਚ ਵਰਤ ਰਹੇ ਨੇ ਜੋ ਭਾਈ ਸਾਹਿਬ ਜੀ ਕਹਿੰਦੇ ਮੈਂ ਇਤਿਹਾਸ ਰਾਹੀ ਵਰਣਨ ਕੀਤੇ ਹਨ।
ਸੁਣੈ ਅਸੁਤ ਸੁਤ ਕੋ ਚਿਤ ਬਾਚੇ
ਧੰਨ ਜੀ ਹੁਣ ਇਹ ਕਥਾ ਸੁਣਨ ਦਾ ਮਹਾਤਮ ਸੁਣੋ। ਇਹ ਜਿਹੜੀ ਕਥਾ ਤੁਸੀਂ ਸੁਣਦੇ ਹੋ ਪਿਆਰ ਨਾਲ ਸਤਿਕਾਰ ਨਾਲ ਕਹਿੰਦੇ ਜਿਹੜਾ ਇਹ ਕਥਾ ਸੁਣਦਾ ਹੈ ਜਿਹਦੇ ਕੋਲ ਪੁੱਤਰ ਨਹੀਂ ਉਹਨਾਂ ਨੂੰ ਪੁੱਤਰਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਕਥਾ ਨੂੰ ਸਰਵਣ ਸੁਣਨ ਦਾ ਮਹਾਤਮ ਹੈ ਗੁਰੂ ਸਾਹਿਬ ਦਾ ਇਤਿਹਾਸ ਸੁਣਨ ਦਾ ਮਹਾਤਮ ਹੈ ਕਿ ਜਿਹਦੇ ਕੋਲ ਪੁੱਤਰ ਨਹੀਂ ਉਹਨੂੰ ਪੁੱਤਰ ਪ੍ਰਾਪਤ ਹੁੰਦਾ ਹੈ।
ਪ੍ਰਾਪਤ ਹੋਏ ਸਹਿਤ ਗੁਣ ਅੱਛੇ
ਜਿਹਦੇ ਕੋਲ ਕੋਈ ਗੁਣ ਨਹੀਂ ਹੈ ਜਿਹੜਾ ਇਹ ਕਥਾ ਸੁਣਦਾ ਉਹਨੂੰ ਸਾਰੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤ ਸੰਤੋਖ ਦਯਾਸ਼ੀਲ ਸ਼ੁਭ ਸੁਭਾਅ ਇਹ ਸਾਰੇ ਸ਼ੁਭ ਕਰਮ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ।
ਸੁਣੈ ਦਾਰ ਦੀ ਧਨ ਕੋ ਪਾਵੈ
ਜੇ ਕੋਈ ਗਰੀਬ ਜਿਹਦੇ ਕੋਲ ਮਾਇਆ ਨਹੀਂ ਧਨ ਨਹੀਂ ਸੰਪਦਾ ਨਹੀਂ ਹੈ ਕੋਈ ਗਰੀਬ ਇਸ ਕਥਾ ਨੂੰ ਸੁਣੇ ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ।
ਸਤਿਗੁਰ ਮੈਂ ਸ਼ਰਧਾ ਬਿਰਦਾ ਵੈ
ਔਰ ਸਤਿਗੁਰਾਂ ਦੇ ਵਿਚ ਇਸ ਕਥਾ ਨੂੰ ਸੁਣ ਕੇ ਸ਼ਰਧਾ ਵਧਦੀ ਹੈ। ਜਿਹੜਾ ਇਹ ਕਥਾ ਸੁਣਦਾ ਗੁਰੂ ਸਾਹਿਬ ਤੇ ਸ਼ਰਧਾ ਭਾਵਨਾ ਵਧਦੀ ਹੈ।
ਜੁਗ ਲੋਕਨ ਕਲਿਆਣੀ ਉਪਾਵੈ
ਉਹਨਾਂ ਲੋਕਾਂ ਵਿਚ ਉਹਨਾਂ ਨੂੰ ਕਲਿਆਣ ਮਿਲਦਾ ਉਹਨਾਂ ਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਂਦਾ ਜਿਹੜੇ ਇਸ ਕਥਾ ਨੂੰ ਸੁਣਦੇ ਹਨ।
ਸਿੱਖੀ ਕੀ ਵਿਦੋਰ ਉਪਜਾਵੈ
ਗੁਰੂ ਕੀ ਸਿੱਖੀ ਦੀ ਵਿਧੀ ਹਿਰਦੇ ਚ ਉਪਜਦੀ ਹੈ ਪੈਦਾ ਹੁੰਦੀ ਹੈ।
ਕਲ ਮਲ ਬਿਨ ਸਹਿ ਨਾਮ ਸੁਧਿਆਵਨ
ਸਾਰੇ ਪਾਪ ਬਿਨਸ ਜਾਂਦੇ ਨੇ ਜਿਹੜਾ ਇਸ ਕਥਾ ਨੂੰ ਸੁਣ ਕੇ ਨਾਮ ਧਿਆਉਂਦਾ ਹੈ।
ਸੁਨੇਹ ਮਨ ਪਾਵਨ
ਸਹਿਜੇ ਸਹਿਜੇ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਪਾਵਨ ਹੋ ਜਾਂਦਾ ਹੈ।
ਭਗਤ ਵਿਰਾਗਰੇ ਦੇ ਉਪਜੰਤ
ਕਥਾ ਨੂੰ ਸੁਣਨ ਵਾਲਿਆਂ ਦੇ ਹਿਰਦੇ ਚ ਭਗਤੀ ਤੇ ਵਿਰਾਗ ਪੈਦਾ ਹੁੰਦਾ ਹੈ।
ਸਤ ਸੰਗਤ ਮਿਲੋ ਹੈ ਸੰਤ
ਸਾਧ ਸੰਗਤ ਵਿਚ ਸਤ ਸੰਗਤ ਵਿਚ ਮਿਲ ਕੇ ਉਹ ਸੰਤ ਰੂਪ ਹੋ ਜਾਂਦੇ ਹਨ।
ਮੈਂ ਜਗਤ ਨਾਉਤੀ ਮਿਸਾਲਾ।
ਭਾਈ ਸਾਹਿਬ ਆਪਣੀ ਨਿਮਰਤਾ ਬਿਆਨ ਕਰਦੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਵਿਚ ਇੰਨੀ ਸ਼ਕਤੀ ਨਹੀਂ ਹੈ।
ਬਦਰਈ ਲਾਲ ਸਾਰੇ ਹੀ ਸੁਚਾਲਾ।
ਮੇਰੇ ਚ ਲਾਲਸਾ ਸੀ ਕਿ ਮੈਂ ਗੁਰੂ ਕੀ ਕਥਾ ਲਿਖਾ, ਪਰ ਮੇਰੇ ਚ ਸ਼ਕਤੀ ਨਹੀਂ ਸੀ ਲਿਖਣ ਦੀ, ਪਰ ਇੱਛਾ ਸੀ ਕਿ ਮੈਂ ਗੁਰੂ ਸਾਹਿਬ ਦੀ ਕਥਾ ਲਿਖਾ।
ਆਪਣੀ ਕਥਾ ਆਪ ਬਨਵਾਏ, ਦਾਸ ਜਾਨ ਮੁਝ ਦਈ ਬਡਾਏ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਪਣੀ ਕਥਾ ਸਤਿਗੁਰਾਂ ਨੇ ਆਪ ਬਣਵਾਈ ਹੈ, ਕਿ ਆਪਣੀ ਕਥਾ ਆਪ ਲਿਖਵਾਈ ਹੈ ਤੇ ਮੈਨੂੰ ਸੇਵਕ ਜਾਣ ਕੇ ਸਤਿਗੁਰਾਂ ਨੇ ਵਡਿਆਈ ਦੇ ਦਿੱਤੀ ਹੈ। ਮੈਂ ਉਹਨਾਂ ਦਾ ਸੇਵਕ ਹਾਂ, ਦਾਸ ਹਾਂ, ਤੇ ਮੈਨੂੰ ਸਾਹਿਬ ਨੇ ਵਡਿਆਈ ਬਖਸ਼ ਦਿੱਤੀ ਹੈ।
ਸੁਰ ਸਰ ਸਮ ਗੁਰ ਕੀਰਤ ਪਾਵਨ।
ਜੀ ਗੁਰੂ ਸਾਹਿਬ ਦੀ ਕਥਾ ਕਿਸੇ ਗੰਗਾ ਤੋਂ ਘੱਟ ਨਹੀਂ ਹੈ। ਇਹ ਗੰਗਾ ਨਿਰਮਲ ਜਲ ਦੀ ਗੰਗਾ ਕਹਿੰਦੇ, ਸੁਰਸਰੀ ਸੁਰਸਰੀ ਕਹਿੰਦੇ ਨੇ ਗੰਗਾ ਨੂੰ, ਕਹਿੰਦੇ ਸਤਿਗੁਰਾਂ ਦੀ ਇਹ ਕਥਾ ਗੰਗਾ ਦੇ ਸਮਾਨ ਪਵਿੱਤਰ ਹੈ।
ਜਿਸਕੇ ਮਿਲੇ ਪਾਪ ਗਨ ਜਾਵਨ।
ਕਥਾ ਜਿਹਨੂੰ ਮਿਲਦੇ ਆ ਜਿਵੇਂ ਗੰਗਾ ਚ ਨਹਾ ਕੇ ਪਾਪ ਲੱਥ ਜਾਂਦੇ ਨੇ, ਇਸ ਕਥਾ ਰੂਪੀ ਗੰਗਾ ਵਿਚ ਵੀ ਇਸ਼ਨਾਨ ਕਰਕੇ ਯਾਨੀ ਕਿ ਇਹਨੂੰ ਸਰਵਣ ਕਰਕੇ ਪਾਪ ਬਿਨਸਦੇ ਨੇ।
ਨਿੰਦਕ ਮੂਰਖ ਮਤ ਸਰ ਧਾਰੇ।
ਨਿੰਦਕ ਨੇ, ਹੁਣ ਨਿੰਦਕ ਵੀ ਬੜੇ ਨੇ ਇਸ ਕਥਾ ਦੇ, ਸੂਰਜ ਪ੍ਰਕਾਸ਼ ਦੀ ਕਥਾ ਦੀ ਨਾਲੇ ਕਥਾ ਵੀ ਕਰ ਜਾਂਦੇ ਨੇ, ਨਾਲੇ ਕਹਿ ਦਿੰਦੇ ਜੀ ਇਹਦੇ ਵਿਚ ਬੜੇ ਘਾਟਵਾਦ ਸ਼ਬਦ ਲਿਖੇ ਹੋਏ ਨੇ ਸੂਰਜ ਪ੍ਰਕਾਸ਼ ਵਿਚ। ਉਹ ਨਿੰਦਕ ਨੇ ਜਿਹੜੇ ਗੁਰੂ ਸਾਹਿਬ ਦੀ ਕਥਾ ਦੇ ਨਿੰਦਕ ਹਨ।
ਰਾਸ਼ਵ ਮਹਿਕ ਕੋਲ ਸੰਭਾਰੇ।
ਜਿਹੜੇ ਨਿੰਦਾ ਕਰਨ ਵਾਲੇ ਨੇ ਉਹ ਕੌਣ ਨੇ, ਸੁਣ ਲੋ ਹੁਣ। ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਜਿਹੜੇ ਇਸ ਕਥਾ ਦੇ ਨਿੰਦਕ ਨੇ, ਬੜੇ ਨੇ ਨਿੰਦਕ, ਜਿਹੜੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਨੇ, ਇਸ ਕਥਾ ਦੇ ਉੱਤੇ ਕਿੰਤੂ ਪਰੰਤੂ ਕਰਦੇ ਨੇ, ਕੌਣ ਨੇ ਉਹ? ਕਹਿੰਦੇ ਰਾਸ਼ਵ। ਰਾਸ਼ਵ ਕਹਿੰਦੇ ਨੇ ਗਧਿਆਂ ਨੂੰ, ਕਹਿੰਦੇ ਉਹ ਗਧੇ ਨੇ, ਰਾਸ਼ਵ ਗਧੇ। ਮਹਿਖ, ਮਹਿਖ ਕਹਿੰਦੇ ਨੇ ਭੈਂਸਿਆਂ ਨੂੰ, ਮੱਝਾਂ ਨੂੰ, ਸਾਨਾਂ ਨੂੰ, ਕਹਿੰਦੇ ਉਹ ਮੱਝਾਂ ਦੇ ਸਮਾਨ ਨੇ। ਕੌਲ ਨਾਮ ਹੈ ਸੂਰ ਦਾ, ਉਹ ਸੂਰਾਂ ਦੇ ਸਮਾਨ ਹਨ।
ਖੋਰੋਂ ਪਾਏ ਕੋ ਬਚ ਕੋ ਭਾਖਾ।
ਇਹਨਾਂ ਦਾ ਕੀ ਕੰਮ ਹੁੰਦਾ? ਇਹ ਗੰਗਾ ਵਿਚ ਜਾਂਦੇ ਤੇ ਨੇ, ਗਧੇ ਵੀ ਜਾਂਦੇ ਨੇ ਗੰਗਾ ਚ, ਗੰਗਾ ਵਿਚ। ਰਾਸ਼ਵ ਗਧੇ, ਕੌਲ ਸੂਰ, ਝੋਟੇ ਮੈਸਾਂ, ਇਹ ਵੀ ਗੰਗਾ ਵਿਚ ਜਾਂਦੇ ਨੇ। ਇਹ ਜਾ ਕੇ ਖੋਰੂ ਪਾਉਂਦੇ ਨੇ ਵਿਚ ਪੈਰਾਂ ਦੇ ਨਾਲ, ਗੰਗਾ ਦੇ ਉਸ ਨਿਰਮਲ ਜਲ ਵਿਚ ਖੋਰੂ ਪਾਉਂਦੇ ਨੇ। ਕੁਬਚ ਕੋ ਭਾਖ ਹੈ, ਭੈੜੇ ਬੋਲ ਬੋਲ ਕੇ ਜੀ ਇਹਦੇ ਵਿਚ ਸਹੀ ਨੀ ਲਿਖਿਆ ਹੋਇਆ, ਆਹ ਨੀ ਸਹੀ ਲਿਖਿਆ ਹੋਇਆ, ਆਹ ਗਲਤ ਲਿਖਿਆ ਹੋਇਆ, ਕਹਿੰਦੇ ਇੱਦਾਂ ਦੇ ਕੁਬਚ ਭਾਗ ਕੇ ਉਹ ਖੋਰੂ ਪਾਉਣ ਵਾਲੇ ਜਾਨਵਰ ਨੇ।
ਦੁਖਤ ਕਰਨ ਗਾਂਧਲੀ ਕਾਖ,
ਗਾਂਧਲੀ ਕਰਦੇ ਨੇ ਉਸ ਗੰਗਾ ਨੂੰ, ਨਿਰਮਲ ਗੰਗਾ ਦੇ ਜਲ ਨੂੰ, ਇਸ ਕਥਾ ਨੂੰ।
ਸੋ ਚੱਖ ਮਾਰਤ ਰਹਿ ਕੋ ਪੱਤੇ, ਬਿਗੜੈ ਨੈ ਕਮੋ ਰਸ ਅਤੇ।
ਕਹਿੰਦੇ ਜਿਹੜੇ ਖੋਰੂ ਪਾਉਣ ਵਾਲੇ, ਕੁਬਚ ਬੋਲਣ ਵਾਲੇ ਨੇ ਨਾ, ਗੁਰੂ ਕੀ ਕਥਾ ਦੀ ਨਿੰਦਾ ਕਰਨ ਵਾਲੇ, ਉਹ ਚੱਖ ਮਾਰਨ ਵਾਲੇ ਕੁਪੱਤੇ ਨੇ, ਪਰ ਉਹਨਾਂ ਦੇ ਚੱਖ ਮਾਰਨ ਦੇ ਨਾਲ ਇਸ ਕਥਾ ਦਾ ਰਸ ਨੀ ਵਟ ਜਾਣਾ, ਬਦਲ ਜਾਣਾ। ਜਿਨ੍ਹਾਂ ਨੇ ਰਸ ਲੈਣਾ ਉਹ ਮਾਣ ਰਹੇ ਨੇ ਸੈਂਕੜੇ ਸਾਲਾਂ ਤੋਂ, ਤੇ ਸੈਂਕੜੇ ਸਾਲਾਂ ਤੱਕ ਇਸ ਕਥਾ ਦਾ ਰਸ ਮਾਣਦੇ ਰਹਿਣਗੇ, ਮਾਣਦੇ ਰਹਿਣਗੇ। ਹਾਂਜੀ,
ਸਾਰਦ ਚੰਦ ਬਦਨ ਬਰ ਸਾਰਦ।
ਸਾਰਦ ਜਿਹੜੀ ਪ੍ਰਮਾਤਮਾ ਦੀ ਦੇਵੀ ਹੈ, ਬਾਣੀ ਰੂਪੀ ਦੇਵੀ, ਉਹ ਚੰਦਰਮਾ ਦੇ ਸਮਾਨ ਹੈ।
ਬੰਦੋ ਪਦੇ ਅਰਬਿੰਦਨ ਸਾਰਦ,
ਪ੍ਰਮਾਤਮਾ ਦੀ ਬਾਣੀ ਨੂੰ ਵੰਦਨਾ ਕਰਦਾ, ਨਮਸਕਾਰ ਕਰਦਾ ਹਾਂ।
ਪਾਰ ਬ੍ਰਹਮ ਸਤਗੁਰ ਦਸ ਧਿਆਏ, ਬੰਦੋ ਬਾਰ ਬਾਰ ਸਿਰ ਨਿਆਏ।
ਸਤਿਗੁਰੂ ਦਸਾਂ ਪਾਤਸ਼ਾਹੀਆਂ ਨੂੰ ਮੈਂ ਧਿਆਉਂਦਾ ਹਾਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਧਿਆਉਂਦਾ ਹਾਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਹੱਥ ਜੋੜ ਕੇ ਬਾਰ ਬਾਰ ਵੰਦਨਾ ਕਰਕੇ ਇੱਥੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ 12 ਰਾਸਾਂ ਉਹ ਮੈਂ ਸੰਪੂਰਨ ਕਰਦਾ, ਤੇ ਜਿੱਥੇ ਸਾਲ ਦੇ ਵਿਚ 12 ਮਹੀਨੇ ਹੁੰਦੇ ਨੇ 12 ਰਾਸਾਂ, ਉੱਥੇ ਉਸ ਸਾਲ ਦੇ ਵਿਚ 6 ਰੁੱਤਾਂ ਵੀ ਹੁੰਦੀਆਂ, ਸੂਰਜ ਦੇ ਨਾਲ 6 ਰੁੱਤਾਂ ਵੀ ਬਦਲਦੀਆਂ ਨੇ। ਗਰੀਖਮ ਹੈ, ਬਸੰਤ ਹੈ, ਪਾਵਸ ਰੁੱਤ ਹੈ, ਪਤਝੜ ਦੀ ਰੁੱਤ ਹੈ, ਕਹਿੰਦੇ ਇੱਦਾਂ ਸਰਦ ਰੁੱਤ ਹੈ, 6 ਰੁੱਤਾਂ ਵੀ ਨੇ। ਤੇ ਫਿਰ ਦੋ ਪੱਖ ਹੁੰਦੇ ਨੇ, ਇੱਕ ਦਸ਼ਨਾਇਣ ਤੇ ਇੱਕ ਉਤਰਾਇਣ, ਸਾਲ ਦੇ ਵਿਚ 6-6 ਮਹੀਨਿਆਂ ਦੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੀਆਂ ਉਹ 6 ਰੁੱਤਾਂ ਨੇ ਤੇ ਜਿਹੜੇ 2 ਐਨ ਨੇ ਉਹਨਾਂ ਵਿਚ ਹੁਣ ਮੈਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਵਰਣਨ ਕਰਾਂਗਾ। ਉਹ ਕਥਾ ਅੱਗੇ ਆਰੰਭ ਹੋ ਰਹੀ ਹੈ ਮੰਗਲਾਂ ਦੇ ਸਹਿਤ, ਉਹ ਕੱਲ ਦੇ ਪ੍ਰਕਰਣਾਂ ਚ ਗੁਰੂ ਸਾਹਿਬ ਕਿਰਪਾ ਕਰਨ।